श्री सतगुरु प्रताप सिंह जी ने एक पवित्र उपदेश 14 फरवरी 1956 बैंकॉक विखे सात संगत के भले लिए उच्चारण किए।
उपदेश का इस तो उच्चा और कोई सानू मिल नहीं सकता। सतगुरु सच्चे पातशाह दे हुकम जेड़ा उन्होंने कहा कि गुरु शब्द मने बिना, गुरु का शब्द है जेड़ा गुरु शब्द दिंदा है, जेड़ा गुरु हुकम दिंदा है, जिन्ना ने उसनू मनिया वो लोक और परलोक दोए सवार बैठे, और जिन्होंने नाम लिया कल कुछ सुनिया जी भी पुत्र लाने गुरु नानक देव जी रह गए, गुरु अंगद देव जी रह गए, गुरु अमर देव देव जी रह गए। सतगुरु ने लिखिया सी कि गुरियाई किसी थां वेखा शरीर नूं मिल जाए। सत्ते बलवंत ने भी आज दल साल जी की पीर विच जेड़ी पानी है ओदे विच रहे बलवंत तथा सत्ते दूम आखी ओ जेड़ी उन्हां दी वार है तीसरी राम कली दी, उन्होंने भी ओदे विच दस्या कि पुत्री कौल न पा लियो। कई लोग पंड तोड़ के अर्थ करन दी कोशिश करदे हन। बाबा बेटी रन एक जविंद्रिया जी गए हुए एक लड़का दादा नाम का ऋषि साधु सिंह दादू बाजी वाला प्यारा सुना चो बड़ा भरा वो भी आके पुत्री गौल ना पा लियो, जेड़ी लड़की वाली गल ना मनी उन्होंने मरासिया ने। मैं आख्या अगली दुख की करोगे, कर पीर कल मुरती है दिल खुश आया की फिर। मैं क्या ये अर्थ नहीं आया, अर्थ ये हुई है कि गुरु नानक देव का कौल हुक्म पुत्रा ने ना पा लिया, जेड़ा उन्हें हुक्म दिता उन्हें ना मनिया। इसे तरह ही दासू के दासू ने गुरु अंगद देव का ना मनिया, पर गुरु अमरदास के मोहरी पुत ने सतगुरां के हुक्म जिन्हें मनिया लिखिया है मोहरी पुत सर्व खोया रामदास है बैरी पाए। यार दर्जे लिखे गुरमुख सरमुख मनमुख ते मुखिया, एक ते हन गुरमुख एक हन मनमुख। मनमुख तो वो पुरुष है जेड़े सात संगत विच आए ही नहीं, सात संगत वाले पासे मुंह नहीं कीता, अपने मन नूं ही मुख रखिया, जो मन ने कहा ओहो ही कम कीता। गुरमुख हो गए वो जिन्होंने गुरु नूं मुख रख के गुरु दे हुक्मां नूं मन्निया। सन्मुख जिन्होंने हर वेले ढाडी पढ़दे सन, सिख खावन कठिन है सिखी पैदा दूर, सिखी ताको बख्शी है जो रहे सतगुर के हजूर। सतगुर दे हजूर सतगुर नूं हाजर नाजर करदे जांदे हन जिहड़े ओ सन्मुख सिख हन, और चौथे हन बेमुख जिहड़े गुरु नूं मिल के गुरु दे हुक्म तों उल्ट चलण लग पए, सुन के गुरु दा हुक्म बेमुख। बेमुख दा दर्जा बहुत बुरा लिखिया है जन्म साखी विच, लिखिया है कि छे हत्या हन, लड़की दा मारना, वंश दा घात करना, ब्रह्मण दा मारना, गऊ दा मारना, लिखिया है कि सी सोने जाना भला नंद वेमुख सोने जाए, शेर के सामने जाना चंगा, एक पासे शेर होवे एक पासे वेमुख आउंदा होवे तां उहदे मत्थे ना लगे। इत गुरमुख ਜਿਨ੍ਹਾਂ ਨੇ ਗੁਰੂ ਨੂੰ ਮੁੱਖ ਮੰਨਿਆ, ਗੁਰੂ ਨਾਨਕ ਦੇਵ ਮਹਾਰਾਜ। ਪੁੱਤਰੀ ਕੌਲ ਨਾ ਪਾਲਿਓ, ਨਾ ਪਾਲਿਆ ਕੌਲ, ਨਾ ਹੁਕਮ ਮੰਨਿਆ, ਗੁਰਿਆਈ ਗੁਰੂ ਅੰਗਦ ਨੂੰ ਮਿਲੀ। ਸਤਿਗੁਰੂ ਦੇ ਹੁਕਮ ਜਿਨ੍ਹਾਂ ਪੁਰਸ਼ਾਂ ਨੇ ਮੰਨੇ ਉਹ ਦੁਨੀਆਂ ਵਿੱਚ ਵੀ। ਭਾਈ ਗੁਰਦਾਸ ਕਹਿੰਦਾ ਦੀਨ ਸੁਨੀ ਦਰਗਾਹ ਪਰਵਾਨੇ, ਦੀਨ ਵੀ ਬਣ ਗਿਆ ਉਹਨਾਂ ਦਾ, ਧਰਮ ਵੀ ਰਹਿ ਗਿਆ, ਦੁਨੀਆਂ ਵੀ ਉਹਨਾਂ ਦੀ ਰਹਿ ਗਈ, ਔਰ ਦਰਗਾਹ ਵਿੱਚ ਵੀ ਉਹ ਮੰਨੇ ਗਏ। ਮੈਂ ਕੱਲ ਨਾਮਧਾਰੀ ਨੌਜਵਾਨਾਂ ਅੱਗੇ ਇਹ ਗੱਲ ਕਹੀ ਸੀ ਕਿ ਕੱਲ ਸ਼ਾਮ ਨੂੰ 7-8 ਵਜੇ ਫਿਰ ਮੇਰਾ ਕੋਈ ਸਰੀਰ ਦੀ ਐਸੀ ਖੇਡ ਹੈ, ਇਹ ਖਰਾਬ ਹੁੰਦੀ ਰਹਿੰਦੀ ਹੈ, ਤੇ ਮੈਂ ਫਿਰ ਸੋਚਿਆ ਵੀ ਦੁਕਾਨ ਚ ਤੇ ਜਾਣਾ ਹੀ ਹੈ, ਸ਼ਾਇਦ ਉਦੋਂ ਬਾਅਦ ਮੇਰਾ ਸਰੀਰ ਨਾ ਆਖੇ ਲੱਗੇ, ਤੇ ਮੈਂ ਇਹਨਾਂ ਅੱਗੇ ਜਿਹੜੀ ਅਰਜ ਕਰਨੀ ਹੈ ਇੱਥੇ ਹੀ ਕਰ ਰਿਹਾ। ਅੱਜ ਦੇਖ ਲਓ ਕੁਦਰਤੀ ਤੌਰ ਤੇ ਇਹ ਮੈਂ ਨਹੀਂ ਕਹਿ ਕੇ ਕਰਵਾਇਆ, ਨਾ ਆਖਿਆ, ਉਹ ਹੁਕਮਨਾਮਾ ਅੱਗੇ ਆ ਰਿਹਾ ਸਤਿਗੁਰੂ ਰਾਮ ਸਿੰਘ ਅਕਾਲ ਪੁਰਖ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਦਾ ਅਸੀਂ ਨਹੀਂ ਕਹਿੰਦੇ ਅਕਾਲ ਪੁਰਖ। ਗੁਰੂ ਗੋਬਿੰਦ ਸਿੰਘ ਕਹਿੰਦਾ ਇਹ ਗੱਲ ਅਲੈਦੀ ਹੈ, ਕੋਈ ਕਿਸੇ ਤਰ੍ਹਾਂ ਮੰਨੇ ਜਾਂ ਨਾ ਮੰਨੇ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਗੁਰਿੰਦਨਾਮੇ ਵਿੱਚ, ਜਾਮੇ ਧਾਰੇ ਸਤਿਗੁਰੂ ਨਵ ਸਤ ਕਲਾ ਸੁਧਾਰ, ਗੁਪਤ ਗਿਆਰਵਾਂ ਖੇਲ ਸੀ ਕੋਈ ਪਾਵੈ ਪਾਰ, ਇਹ ਗੱਲ ਲੱਕਰ ਹੋਏ ਹੋਏ ਨਾ ਪਾਵੈ ਪਾਰ, ਜਿਹਦਾ ਪਤਾ ਹੀ ਕਿਸੇ ਨੂੰ ਲੱਗਿਆ ਵੀ ਜਾਮਨ ਜੀ ਉਸਦੇ ਕੌਣ ਮੱਥੇ ਲੱਗਿਆ, ਕੋਈ ਪਾਵੈ ਪਾਰ। ਕਿਸੇ ਕਿਸੇ ਨੂੰ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਵਿੱਚ ਵੀ ਗੁਰੂ ਜੀ ਕਹਿੰਦੇ ਫੇਰ ਗਿਆਰਵੀਂ ਜਾਮ ਚੱਲਿਆ ਹੋਇਆ, ਤਾਂ ਤੇ ਕੋਈ ਕੰਮ ਲੱਗ ਪਾਵੈ ਉਹ ਕਦੇ ਨਾ ਲੱਗਾ ਹੋਇਆ। ਪਾਠ ਗਲਤ ਹੋ ਜਾਂਦੇ ਹਨ, ਕਰਨ ਵਾਲੇ ਵੀ ਕਰਦੇ ਹਨ, ਮੈਂ ਅੱਜ ਕਰ ਲਵਾਂ ਵਿੱਚ ਫੇਰ ਅੱਗੇ ਚੱਲਾਂਗਾ। ਮਹਾਰਾਜਾ ਪਟਿਆਲਾ ਨੇ ਇੱਕ ਦਿਨ ਸਿੱਖਾਂ ਨੂੰ ਸੱਦਿਆ, ਪੰਜਾਬ ਦਿਆਂ ਨੂੰ ਖਾਲਸਾ ਦਰਬਾਰ ਬਣਾਉਣ ਲੱਗੇ। ਇਹ 47 ਤੋਂ ਥੋੜਾ ਚਿਰ ਬਾਅਦ ਦੀ ਗੱਲ ਹੈ, ਮੈਨੂੰ ਵੀ ਸੱਦਿਆ, ਮੈਂ ਗਿਆ, ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸਾਰੀਆਂ ਸੰਪਰਦਾਵਾਂ ਜਿਹੜੇ ਗੁਰੂ ਨਾਨਕ ਨੂੰ ਮੰਨਣ ਵਾਲੇ ਸਾਰਿਆਂ ਦੇ ਪ੍ਰਤੀਨਿਧ ਇਕੱਠੇ ਕਰੋ, ਤਾਂ ਇਹ ਦਰਬਾਰ ਬਣ ਸਕਦਾ। ਜੇ ਤੁਸੀਂ ਇੱਕ ਦੋ ਨੂੰ ਰੱਖ ਲਓ ਤੇ ਇੱਕ ਪਾਰਟੀ ਜਦੋਂ ਜ਼ਬਰਦਸਤ ਹੋ ਜਾਵੇ, ਦੂਜੀ ਦੀ ਪਰਵਾਹ ਨਹੀਂ ਕਰਦੀ, ਇਹ ਕੰਮ ਨਹੀਂ ਚੱਲਣਾ। ਕੁਦਰਤ ਨੂੰ ਉਹ ਮਨਜ਼ੂਰ ਐਸਾ ਸੀ। ਉਸ ਦਿਨ ਅਸੀਂ ਜਦੋਂ ਉੱਥੇ ਇਕੱਠੇ ਹੋਏ ਤਾਂ ਇਹ ਪਤਾ ਲੱਗਾ ਕਿ ਪੁਸਤਕ ਕਿਸ ਤਰ੍ਹਾਂ ਵਗਾੜੇ ਜਾਂਦੇ। ਤੁਹਾਨੂੰ ਪਤਾ ਹੈ ਵੇਦਾਂ ਨੂੰ ਲੋਕਾਂ ਨੇ ਕਿਸ ਤਰ੍ਹਾਂ ਵਗਾੜਿਆ, ਗਾਂ ਖਾਣੀ ਲਿਖ ਦਿੱਤੀ ਵੇਦਾਂ ਵਿੱਚ ਵਗਾੜਨ ਵਾਲੇ ਨੇ, ਕਿਉਂਕਿ ਗੱਲ ਇਹ ਵੀ ਪੁਸਤਕ ਤੇ ਬੋਲਣਾ ਨਹੀਂ, ਜਿਹਨੇ ਹੱਥ ਆਇਆ ਉਸਨੇ ਉਹਦੇ ਚੱਕਰ ਭੱਲੇ ਤੋੜੇ, ਜੋ ਮਰਜ਼ੀ ਹੈ ਕੀਤਾ ਕਰਾਇਆ। ਬੜੀਆਂ ਲੋਕਾਂ ਨੂੰ ਜਾਂਚਾਂ ਆਉਂਦੀਆਂ ਲੈ ਕੇ ਪੁਸਤਕਾਂ ਨੂੰ ਪੁਰਾਣੇ ਬਣਾਉਣ ਵਾਸਤੇ, ਕਿਤੇ ਤੁਹਾਡੀ ਧੂਏ ਵਾਲੀ ਜਗ੍ਹਾ ਦਰਖਤ ਛੱਡਣਾ, ਥੋੜੇ ਚਿਰ ਮਗਰ ਉਹ ਕਹਿਣਾ ਦੇਖੋ ਜੀ ਇਹਦੇ ਬੜੇ ਬਿਰਧ ਪੱਤਰੇ। ਤਾਂ ਉੱਥੇ ਗੱਲ ਚੱਲੀ, ਭਾਈ ਖਾਨ ਸਿੰਘ ਰੰਨਾ ਦੇ ਵਾਲਿਆਂ ਦੇ ਲੜਕੇ ਉੱਥੇ ਆਏ ਸਨ, ਹਰੀ ਜੀ ਜਿਹਨਾਂ ਦਾ ਨਾਮ ਭਗਵੰਤ ਸਿੰਘ ਆ, ਉਹ ਇੱਥੇ ਵੀ ਹੋ ਗਏ ਤੁਹਾਡੇ ਕੋਲ ਇੱਕ ਵੇਰਾ। ਉੱਥੇ ਗੱਲ ਇਹ ਚੱਲੀ ਵੀ 100 ਸਾਖੀ। ਮਾਸਟਰ ਜੀ ਵੀ ਮੈਨੂੰ ਉਦੋਂ ਪਹਿਲਾਂ ਇੱਕ ਦਿਨ ਮਿਲੇ, ਕਹਿਣ ਲੱਗੇ ਮਾਸਟਰ ਤਾਰਾ ਸਿੰਘ ਜੀ ਵੀ ਅਸੀਂ ਤਾਂ ਸਮਝਦੇ ਸੀ 100 ਸਾਖੀ ਬਾਹਮਣਾਂ ਦੇ ਕਪੌੜੇ ਦੇ, ਤਾਂ ਸਗੋਂ ਇਹ ਸੱਚ ਹੋਇਆ। ਉੱਥੇ ਉਹਨੇ ਬੜੀਆਂ ਗੱਲਾਂ ਹੋਣੀਆਂ ਸੀ ਵੀ ਕਿਉਂਕਿ 100 ਸਾਖੀ ਪੜ੍ਹਦੇ ਨੇ ਤਾਂ ਇਹ ਬਣਾਉਟੀ ਚੀਜ਼ ਹੈ। ਪਰ ਗੱਲ ਇਹ ਸੀ ਹੁਣ ਸਾਨੂੰ ਉਹ ਚੀਜ਼ਾਂ ਮਿਲ ਰਹੀਆਂ ਨੇ, ਉਹ ਕਾਗਜ਼ ਮਿਲ ਰਹੇ ਨੇ ਜਿਹਨਾਂ ਸਿੱਖਾਂ ਨੂੰ ਅੰਗਰੇਜ਼ ਨੇ ਪੈਸੇ ਦੇ ਕੇ ਨੌਕਰ ਆ ਕੇ ਨਾਮਧਾਰੀਆਂ ਦੇ ਖਿਲਾਫ਼ ਕੰਮ ਕਰਵਾਇਆ। ਉਹ ਸਾਨੂੰ ਤੁਹਾਡੇ ਸਾਹਮਣੇ ਆ ਜਾਣਗੇ ਥੋੜੇ ਦਿਨ ਕਾਗਜ਼, ਜਿਹਨਾਂ 'ਚ ਇਹ ਚੀਜ਼ਾਂ ਲਿਖੀਆਂ ਹੋਈਆਂ ਮਿਲਦੀਆਂ ਨੇ ਕਿ ਉਹਨਾਂ ਨੂੰ ਨੌਕਰੀ ਦਿੱਤੀ ਜਾਂਦੀ ਸੀ। ਤਾਰੀ ਜੀ ਨੇ ਦੱਸਿਆ ਕਿ ਇੱਕ ਗਿਆਨੀ ਪ੍ਰਤਾਪ ਸਿੰਘ ਚੀਫ ਕਾਲਜ ਵਿੱਚ ਸਰਦਾਰਾਂ ਦੇ ਲੜਕਿਆਂ ਨੂੰ ਪੜ੍ਹਾਉਂਦਾ ਸੀ। ਸਤਿਗੁਰੂ ਰਾਮ ਸਿੰਘ ਦਾ ਜਦੋਂ ਪ੍ਰਕਾਸ਼ ਹੋਇਆ, ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਸੀ ਕਿ ਮੈਂ ਰਾਮ ਸਿੰਘ ਮਮਸਾਰਾ ਦੇ ਸੰਭਾਲਵੇ ਮੈਂ ਆਉਂਦਾ, ਉਹ ਗੱਲ ਮੇਰੀ ਉੱਥੇ ਹੀ ਰਹਿ ਗਈ, ਮੈਂ ਹੁਣ ਭੁੱਲ ਜਾਂਦਾ ਬਹੁਤ। ਜਾਮੇ ਧਾਰੇ ਸਤਿਗੁਰੂ ਨਵ ਸਤ ਕਲਾ ਸੁਧਾਰ, ਗੁਰਦ ਗਿਆਰਵਾਂ ਖੇਲ ਸੀ ਕੋਈ ਪਾਵੈ ਪਾਰ। ਜਾਮਾ ਪਹਿਲੋਂ ਬਾਰ ਬਾਰ ਪ੍ਰਗਟੇ ਆ ਮੇਰਾ ਗੁਬਾਰੂਸ, ਸੰਗਤ ਮਿਲਾ ਅਨੰਤ ਤਬ ਮਾਨੋ ਕੋਟ ਸਹੰਸ। ਦੁਆਦਸ ਪੁਰਖ ਹੈ ਆਦਸੇ, ਦੁਆਦਸੇ ਸ਼ਬਦ ਨਹੀਂ ਇੱਥੇ, द्वादश पुरख है आज से पहला कोई सब तो एक सब अनके सिर मोर शक्त अनंती आए है अनंत शक्ति लेके आवेगा केवल आज ही है अकाल पुरख है नहीं और गुरु गोविंद सिंह कहता है मेरी कहावत नहीं मेरी ये गल नहीं चाहे कोई मनो ना मनो किसे नाल सानू इस गल ते साडा मतलब नहीं कोई मजब कोई चीज किसे दे उते ठोस के नहीं धरी जा सकती शक्त अनंत ही आया है आत्मानी जी भी लिख दिता कि 16 कला संपूर्ण फलिया 16 कला अवतार संपूर्ण होंगे पर ठाकुर शब्द जब सके पातशाह हाजिर हो जाते गुरु गोबिंद सिंह जी अगो कहते आओ ठाकुर जी बड़े देर से थोड़ा उड़ीकते अंत कला हो ठाकुर कह दिया हूं अनंत कला की गल जी है मैं ऐसा पता लगा भी किस तरह पड़ी जे वक्त मिलिया तो फिर मैं अच्छ कह अनंत कला से हूं मेरा मूल बिगड़ता जिधर को मैं जाना उस ज्ञानी प्रताप सिंह जी ने दसिया के मेरी ड्यूटी अंग्रेज ने उस वक्त इस कम उत्ते लाई सी कि जो सौ साखी मिले और सब नु गुजार उत्ते सतगुरां दा जिक्र ना किते आवे कोई ये गल ना कवे कह लगा मैं जीवियां बगाड़ बैठा भाई खान सिंगड़ा दे पिता बाबे नारायण सिंगड़ा उन्होंने दसिया हरी जी कोल बैठे सुन रहे सन कि हुण मैनू भी नहीं पता कि मैं उन्हां दे अखरां दा की पल तोड़ कीता ये चीजा तोड़ के पर भाई गुरदास के बैठे चंद्र लोग एक अद कुनारी जोत छुपाई गुरु नानक नु लोगों ने कराई आख्या गुरु अंगद नु पुष्टि आख्या गुरु अमरदास नु बचावा आख्या गुरु रामदास नु आख्या जो आई सौरे दे घर क्यों आया पर गल ये है सही गल नाल चीज नहीं मिट रही शक्त अनंत ही आया है वो कहने लगा मैं सौ साखियां बगाड़ियां इसे तरह ही लोगों ने पुष्ट वसूल जी प्रकाश की और भी जेड़ा भी किसी के हाथ आया तो गुरु नानक देव महाराज का पहले ये चीज दस गए सी जब रुकनवीर नाल मदीने विच गोष्ट हुई करनी ना वहां उठ रहा तो उठे आख्या कि दसवां जन्मा पैर के बैठो उपर करदार औरंगजेब बादशाह सो युद्ध करो बहुवार तो उबल अपना दे के भेज दे उंगा से अपनी तुक का पल लिख के रवरनामा भेजा ओ दसिया उसनों के मरा है दोबारे बारी कसम जेरा तेरी कुरान की कसम से मेनू अतवार नहीं सी पर मैं दसना सी नाल व्यान भी ये किन्ने सच बोलने वाले और गुरु साहब ने इतों तक लिख दिता कसे कौल कुरान पुना दया अतवार कोई पुरुष कुरान भी उस कुरान की कसम से जो कोई पुरुष इतबार करेगा तुम्हारा रोज आकर रिश्वत मर्द खुआर अखीर में तेन वो पूरी जरूर खुआर होगा क्योंकि ये लोग जिस तरह भी हो गुर बोल के अपनी गल सिरे कर सकते हैं। शेख अब्दुल्ला पंडित जी का बहुत नजदीकी बनया रहा साढ़े सौखी साहब वालों से करतार सिंह जी मैं उन्होंने जब गल करनी थी अखबार कोई नहीं उन्होंने कहा नहीं जी ये बड़ा चंगा आदमी है ਜਦੋਂ ਫਿਰ ਅਖੀਰੀ ਗੱਲ ਨਿਕਲੀ ਵੀ ਸਭ ਕੁਛ ਲੱਗਾ ਖਿਆਲ ਕਰ ਰਹੇ ਹੈ ਚੌਕੀ ਜੀ ਸਤਿ ਸ੍ਰੀ ਅਕਾਲ ਤੇ ਗੁਰੂ ਗੋਬਿੰਦ ਸਿੰਘ ਦਾ ਕਹਿਣਾ ਅਕਾਲ ਪੁਰਖ ਸਤਿਗੁਰੂ ਚ ਭੇਦ ਨਹੀਂ ਹੁੰਦਾ ਹੋਰ ਕੋਈ ਨਹੀਂ ਜਾਣ ਸਕਦਾ ਹਾਂਜੀ ਉਹ ਕਹਿੰਦੇ ਜੇ ਤੁਕ ਵੱਲ ਆਪਣਾ ਦੇ ਕੇ ਭੇਜ ਦੇਊਂਗਾ ਸਿੰਘ ਗੁਰੂ ਨਾਨਕ ਕਹਿੰਦਾ ਮੈਂ ਉਹ ਲਿਖ ਕੇ ਭੇਜਾਂਗਾ ਉਹਨੂੰ ਪੜ੍ਹ ਕੇ ਭੁੱਲ ਜਾਣ ਸਭ ਫੰਡ ਮੈਨੂੰ ਚੁੱਕਾਂ ਸਾਰੀਆਂ ਯਾਦ ਨਹੀਂ ਜਦੋਂ ਪੜੇਗਾ ਔਰੰਗਜ਼ੇਬ ਔਰੰਗਜ਼ੇਬ ਵਾਂਗੂ ਕੀ ਕਹੇਗਾ ਅਜੇ ਪੈਦਾ ਕਿਉਂ ਕੀਆ ਜਿਸ ਵੇਲੇ ਜਾ ਕੇ ਭਾਈ ਦਇਆ ਸਿੰਘ ਉਹਨਾਂ ਨੇ ਬੁਲਾਈ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦਾ ਖਾਲਸਾ ਹੂਆ ਉਹਨਾਂ ਕਿਹਾ ਹੂਆ ਉਹਨੇ ਅੱਗੇ ਅੱਗੇ ਪੈਦਾ ਹੋ ਗਿਆ ਦੁੱਖ ਪਾਵੇਗਾ ਔਰੰਗਜ਼ੇਬ ਨੇ ਕਿਹਾ ਉਹਨਾਂ ਨੂੰ ਅੱਗੇ ਪੈਦਾ ਕਿਉਂ ਕੀਆ ਭਲਾ ਨੇ ਕੀਆ ਗੋਬਿੰਦ ਸਿੱਖਾਂ ਨੂੰ ਤਕਲੀਫ ਝੱਲਣੀ ਪਈ ਗੁਰੂ ਨਾਨਕ ਦੇਵ ਮਹਾਰਾਜ ਲਿਖਦੇ ਨੇ ਬਚਨ ਪਾਲ ਨਹੀਂ ਸਕਣਗੇ ਬਹੁਤ ਖਾਣਗੇ ਜੰਮ ਸਿੱਖ ਸਿੱਖੀ ਤੋਂ ਭੁੱਲ ਜਾਣਗੇ ਕੀ ਹੋਇਆ ਸਿੱਖਾਂ ਨਾਲ ਗਿਆਨ ਸਿੰਘ ਜੀ ਗਿਆਨੀ ਨੇ ਲਿਖਿਆ ਨਿਜ ਪਿਆ ਤਾਜ ਕੁੱਲ ਦਾ ਵਿਚਾਰਨ ਮੁੰਡਿਓ ਸੰਗ ਰਮੇ ਰਹਿੰਦੇ ਤਿਨਕੇ ਸੰਗੀ ਬਾਦ ਪਰੰਗੀ ਬਹੁਤ ਨਮਰਦ ਸਮੇ ਰਹਿੰਦੇ ਸਿੰਘ ਸੁਨਹਿਰੀ ਕਵਜੇ ਵਾਰੇ ਤਿਨੇ ਮਸ਼ਕਰੀ ਲੋਕ ਕਰੇ जब तब संयम कर्म धर्म कर पाए को कर्म में सो मर जाए गिरके बजेरे बाणी पढ़ते सवेरे गुरु ग्रंथ बिन हेरे अन्न जल पान रन करे तेही के नाती धूप दीप की खाप ख्याति पाए है न जाती मूस ग्रंथ खात जे पर जिन्हों ने वे वे करके उड़ते स्नान करते तले गेटी नाम जपते पानी पढ़ते उन्होंने पोतरिया ने जो धूप दीप का की देना सी उन्होंने जापिया ना पाइया गर्म साहब जी ने जिंदा चूहे खा गए उस वे रवारियां नहीं सन उस वे आए रोंदे सन सतगुरु राम सिंह सच्चे पातशाह जिस वे प्रकाश कीता लाया पंजाब का चक्कर देखिया जी भाई थोड़ी तो धर्मशाला का की हाल है धर्मशाला में जाके की देखिया जा बुकिया में गुल जा बकरिया भी अमेजना जो इंसान बकरे जाके बहते क्योंकि धर्मशाला कोई भैन पानी करे तो जावे पता कीता भाई महाराज की भीड़ किसे घरों का मंजी साहब तो हक्षा लिया जिन्हें रुमाल चूहे वे खाते जिंदा खाती है जैसे धोते रुमाल मंजी साहब साफ करे सोचा तो आया धर्मशाला प्रकाश करके आख्या पाठ करे करो गुरबाणी का क्यों गुरु नानक ने कहा नहीं भजन पाल नहीं सकेंगे बहुत खा लगे गम मैं फेर करूंगा खालसा वसै विच पंजाब दूजी वेर मैं मुड़ के फेर प्रगट करांगा खालसे नूं सबूर कहते सी पंजाब विचों गुरु गोबिंद सिंह ने बने बनाए सानू सताई सिख लभे हन ये सिखी दी हालत सी वो कहता भी गुरु ग्रंथ फिर हेरे अन्न जल पान ना करे उन्होंने पोतरे अगे की करते मूस चूहे खा गए अगे जपजी ना रहो रास पढ़े सुने कभी खास जब साहब नहीं पढ़ना रह रहा अपनी पढ़नी जे कोई पढ़ता हो और जे पर्द पास हाथ से नहीं हो रहा है और रब बोल रहा है कहा रब पैदा है कहरा पुकारे जो तू शहर में जाए लुकमे में जाए ले तेरा तू जाके लुकमे खान का मारा बाणी उची उची पढ़ रहे नहीं मैनू मिले और रब बोल रहा है ये हालत हुई उस हालत विच जेड़ा नानक ने कहा कि मैं फिर करूंगा खालसा वसे विच पंजाब जेड़ा गुरु गोबिंद सिंह ने कहा क्या सी वीर ज्ञान नियम चला हुआ था ते कोई काम लग पावे पंथ खालसा खेती मेरी करूं संभालन फिर दिसी मेरी खेते खावे खालसा मोह संभालो साथ वो सतगुरु राम सिंह सच्चा पातशाह अकालपुर प्रगट होए उन्हें कृपा की थी क्योंकि गुरु गोबिंद सिंह जी ने लिखिया कल युग के सतयुग कर छानो तभी बारवा बाप पहचानो कल युग तो जो सतयुग हो जाएगा की कल युग सी दो इलाके खास सन पंजाब के एक लुधियाने के नजदीक गरेवाल सरदार अपने आप नूं कहाउण वाले 12 14 15 20 पिंड उन्हां दे सन जिन्हां दी कुड़ी नहीं सी रहण करदे इसे तरह एक इलाका तरन तारण के नजदीक संधुआ का संधु एक लड़की सरियाई वाले ने सर रहन गंदे सतगुरु राम सिंह आया सतगुरु ने आके माइया बीबिया से जो सतगुरु राम सिंह ने उपकार किया है अगर देख इन्हू किसी युग जी चीज नहीं प्राप्त हुई जो सतगुरु ने इन्हों दसी पहले तो लड़कियां मारन वाले हटाया देखो उन्होंने जो लिखा लड़की मारे बेचे बटा करे ओदे घर का हक का हाल ही नहीं वर्त भाई ज्ञान सिंह जी क्या नहीं कहते हम के गुरु बालक सिंह जी नु है पै गुरु दसम दर्श दे जो कहो ता है मेरो अवतार अंश राम सिंह हो भरे इसी ये दत्ता है और काय मान है इसे वास्ते गुरु बालक सिंह जी ने और किसे को नहीं संत रखाई गुरु वास दिल से करे गुरु गोबिंद सिंह ने बचना नु याद किया दृढ़ किया आलम जी ने इसे बड़ा कुछ लिख चुके हैं अब लोड़ीदा निर्णा सदे सतयुग अखबार में छपया है कि किस तरह ने सानू होर कुछ भी हम पता लगा जा आगे सहेवे साहब जेरा पुश रुपाई खान सुना ने घर लिखिया पिया है कि बाबे अजा पाल सिंह ने रूप जी गुरु गोबिंद सिंह जी रहे और एक चीज होर लिखी हुई है कि पादरे ने रईस की सहायता की थी और पादरे का रईस कौन सी ये हम जो अस पंजा समझ सी उन्जा से जो गए जी उ पंजा समुद्र जो 500-500 स्वागत साहब जाके किया ना उसे एक पंडित सी मोना मल मेरे आदमी उसने सानू गल सुनाई सानू फिर समझ आई ਸਾਰੇ ਸਾਹਿਬ ਦਾ ਜਿਹੜਾ ਰਹੀ ਸੀ ਇਸਦਾ ਨਾਮ ਸੀ ਦੌਲਤ ਸਿੰਘ। ਇਸ ਨੂੰ ਬੀਕਾਨੇਰ ਵਾਲੇ ਰਾਜੇ ਨੇ ਕੱਢਿਆ, ਉਹ ਦਮਦਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਗਿਆ। ਸਾਹਿਬਾਂ ਨੇ ਹੁਕਮ ਦਿੱਤਾ, ਜਾ ਹੁਣ ਨਹੀਂ ਤੈਨੂੰ ਕੁਛ ਆਖੇਗਾ। ਉਹ ਰਿਹਾ ਸਾਹਿਬ ਨੌਰੋਂ ਚੱਲ ਕੇ ਉਹਦੇ ਪਾਸ ਆਏ। ਉਹਦੇ ਚਾਰ ਲੜਕੇ ਸੀ, ਸਾਰਿਆਂ ਤੋਂ ਛੋਟੇ ਦਾ ਨਾਮ ਲਾਲੂ ਸੀ। ਲਿਖਿਆ ਕਿ ਸਤਗੁਰਾਂ ਨੇ ਉਹ ਕਹਿੰਦਾ ਸੀ ਮੋਹਣਾ ਮਲ ਕੇ ਭੰਗ ਬਣਾਈ ਬਿਨਾਂ ਸਾਚੀ ਸਾਚੀ ਆਸਾ ਕਰੇ ਕਬਜ ਰੰਗ ਸੁਗਨ ਨਾਲ ਦੀ ਦੇਗ ਬਣਾ ਕੇ ਉਹਨਾਂ ਨੂੰ ਆਖਿਆ ਸਾਰੇ ਲੜਕਿਆਂ ਨੂੰ ਪੀ ਲਓ। ਉਹ ਕਿਸੇ ਨੇ ਨਾ ਪੀਤੀ। ਉਹ ਜਿਹੜਾ ਛੋਟਾ ਲਾਲੂ ਸੀ ਉਹਨੇ ਆਖਿਆ ਲਿਆਓ ਮਹਾਰਾਜ ਮੈਨੂੰ ਦਿਓ। ਉਹਨੇ ਉਹ ਸਾਰਾ ਹੀ ਛੰਨਾ ਭਰ ਕੇ ਪੀ ਲਿਆ। ਉਹਨੂੰ ਅੰਮ੍ਰਿਤ ਛਕਾਇਆ, ਉਹਦੇ ਕਛਹਿਰੇ ਪੁਆਏ। ਇਹ ਉੱਥੇ ਅਜੇ ਤੱਕ ਰਵਾਇਤ ਮਸ਼ਹੂਰ ਹੈ ਕਿ ਜਿਹਦੇ ਬੱਚੇ ਫਟ ਕੇ ਜਾਂਦੇ ਸੀ ਪੈਦਾ ਹੋਣ, ਉਹਦਾ ਕਛਹਿਰਾ ਅਜੇ ਤੱਕ ਉਹਨਾਂ ਦੇ ਘਰ ਪਿਆ, ਉਹਦਾ ਲਾਲਾ ਧੋ ਕੇ ਪਿਆਉਂਦੇ ਸੀ ਤੇ ਬੱਚੇ ਪੈਦਾ ਹੋ ਜਾਂਦੇ ਸੀ। ਉਹ ਜਿਹੜਾ ਲਾਲੂ ਸੀ ਉੱਥੇ ਇੱਕ ਨਜ਼ਦੀਕ ਪਿੰਡ ਹੈ, ਮੈਨੂੰ ਨਾਂ ਭੁੱਲ ਗਿਆ, ਉਸ ਪਿੰਡ ਇੱਕ ਰਹੀ ਸੀ ਹੋਰ। ਉਸ ਦੇ ਕੋਲ ਬੜੇ ਘੋੜੀਆਂ ਘੋੜੇ ਸੀ। ਇਹ ਉਹਦੇ ਪਾਸ ਗਿਆ, ਇਹਨੇ ਜਾ ਕੇ ਉਹਨੂੰ ਕਿਹਾ ਵੀ ਚਾਚੇ ਨੂੰ ਕਾਕਾ ਕਹਿੰਦੇ ਲੋਕ, ਕਾਕਾ ਇਹ ਘੋੜਾ ਮੈਨੂੰ ਵੀ ਦੇ ਦੇ। ਉਹਨੇ ਆਖਿਆ ਵੀ ਜਿਹੜਾ ਤੇਰੀ ਮਰਜ਼ੀ ਹੈ ਲੈ ਜਾ। ਇਹ ਲਾਲੂ ਉਹਨਾਂ ਚੋਂ ਇੱਕ ਘੋੜਾ ਛਾਂਚ ਕੇ ਲੈ ਆਇਆ। ਘਰ ਆ ਗਿਆ, ਨਜ਼ਦੀਕ ਪਿੰਡ ਹੈ ਬੀਗੜ ਮੁਸਲਮਾਨਾਂ ਦਾ। ਬੀਗੜ ਵਾਲੇ ਮੁਸਲਮਾਨਾਂ ਨੇ ਉਸ ਰਈਸ ਨੂੰ ਘੋੜਿਆਂ ਵਾਲੇ ਨੂੰ, ਮੈਨੂੰ ਉਹਦਾ ਨਾਮ ਲਿਖਿਆ ਮੇਰੇ ਕੋਲ ਸਾਰਾ ਕੁਛ, ਉਹਨੂੰ ਸੁਣਿਆ ਭੇਜਿਆ ਵੀ ਅਸਾਂ ਤੈਨੂੰ ਲੁੱਟਣਾ। ਉਸਨੇ ਆਪਣੇ ਪੁੱਤਰ ਨੂੰ ਇਹ ਲਾਲ ਸਿੰਘ ਕੋਲ ਭੇਜਿਆ ਕਿ ਮੇਰੀ ਮਦਦ ਕਰੋ। ਇਹਦੇ ਕੋਲ ਸੱਤਵੀਆਂ ਆਦਮੀ ਥੋੜੀ ਸੀ, ਜਿਹੜੇ ਡਾਕੇ ਮਾਰਨ ਵਾਲੇ ਸਨ, ਜਿਹੜੇ ਬੰਦੂਕਾਂ ਚਲਾਉਂਦੇ ਸੀ। ਇਹਨੇ ਆਪਣੇ ਪਾਸ ਰੱਖੇ ਸੀ ਵੀ ਆਓ ਨਾਲ ਮਿਲ ਕੇ ਉੱਥੇ ਰਾਜਪੂਤਾਂ ਦਾ ਕਹਿਣਾ ਰਾਜਸਥਾਨ ਚ ਹੋਈ ਹੈ, ਜਾਂ ਤੇ ਫਸਲ ਹੋ ਜਾਏ ਤਾਂ ਖਾ ਲੈਣੀ, ਨਹੀਂ ਹਲ ਨਹੀਂ ਭਾਉਣਾ, ਵਪਾਰ ਨਹੀਂ ਕਰਨਾ, ਨਹੀਂ ਫਿਰ ਡਾਕਾ ਮਾਰਨਾ। ਉਹ ਆਦਮੀ ਨਾਲ ਸੀ, ਉਹ ਜਿਹੜਾ ਲੜਕਾ ਗਿਆ ਉਹਦਾ ਕਹਿਣ ਉਹਨੂੰ, ਉਹਨੇ ਆਖਿਆ ਵੀ ਮੈਂ ਤਾਂ ਤੁਹਾਡੀ ਕੋਈ ਮਦਦ ਨਹੀਂ ਕਰਨ ਆਉਂਦਾ। ਲੜਕਾ ਮੁੜ ਕੇ ਆ ਗਿਆ, ਉਹਨੇ ਆ ਕੇ ਆਖਿਆ ਸੁਣਾ ਬਈ ਕੀ ਆਖਿਆ ਲਾਲੂ ਨੇ। ਉਹ ਇਹਦੇ ਕਿਹਦਾ ਬੋਲਦੇ ਸੀ, ਉਹਨੇ ਆਖਿਆ ਉਹਨੇ ਘੋੜਾ ਲੈਣਾ ਵੀ ਲੈ ਗਿਆ, ਉਹਨੇ ਤੇਰੀ ਮਦਦ ਨਹੀਂ ਕਰਨੀ। ਹੁਣ ਉਹ ਇਹ ਗੱਲ ਕਹਿ ਦਿੱਤੀ ਆਪਣੇ ਸਾਥੀਆਂ ਨੂੰ ਲੈ ਕੇ। ਲਾਲ ਸਿੰਘ ਰਾਤ ਦੇ ਵਕਤ ਉੱਥੋਂ ਚੱਲ ਕੇ ਉਹਦੇ ਪਿੰਡ ਜਿੱਧਰੋਂ ਫੌਜ ਨੇ ਉਹਨਾਂ ਨੇ ਆਉਣਾ ਸੀ ਮੁਸਲਮਾਨਾਂ ਨੇ ਢੋਲ ਵਜਾਉਂਦੇ ਆ, ਉਹ ਸੱਤਵੀਆਂ ਆਦਮੀ ਨੂੰ ਨਾਲ ਲੈ ਕੇ ਉੱਥੇ ਛੱਪੜ ਚ ਜਾ ਕੇ ਲੋਕੀ ਅੱਗੇ ਬੈਠ ਗਏ ਔਰ ਬੰਦੂਕਾਂ ਭਰ ਕੇ ਤੋੜੇ ਤਿਆਰ ਕਰਕੇ ਉਹਨੇ ਕਿਹਾ ਕਿ ਜਿਸ ਵੇਲੇ ਮੈਂ ਤਾੜੀ ਮਾਰਾਂ ਇੱਕਦਮ ਤੁਸੀਂ ਤੋੜੇ ਦਾਗ ਦੇ। ਮੁਸਲਮਾਨ ਚੜਾਈ ਕਰਕੇ ਢੋਲ ਵਜਾਉਂਦੇ ਆਏ, ਉਹ ਵਿਚਾਰੇ ਆਪਣੇ ਅੰਦਰ ਬੜੇ ਬੈਠੇ ਸਨ। ਜਿਸ ਵੇਲੇ ਮਾਰਦੇ ਹੇਠ ਆ ਗਏ ਬੰਦੂਕ ਦੀ ਹੇਠ ਉਹਨੇ ਮਾਰੀ ਤਾੜੀ, ਉਹਨਾਂ ਨੇ ਇੱਕਦਮ ਬੰਦੂਕ ਚੜਾਈ ਤਾਂ ਸੱਤਵੀਆਂ ਬੰਦੂਕ ਦਾ ਇੱਕੋ ਹੀ ਧਮਾਕਾ ਖੱਟਾ ਪਿਆ ਤਾਂ ਹੈਰਾਨ ਹੋਏ ਸੁਣਨ ਵਾਲੇ ਉਹ ਅੰਦਰਲੇ, ਉਹ ਸੱਤਵੀਆਂ ਆਦਮੀ ਮਰ ਗਿਆ। ਉਹਨਾਂ ਕਿਹਾ ਇੱਕ ਵੇਰ ਫੇਰ ਭਰ ਕੇ ਚਲਾ ਦੇ। ਦੋ ਵੇਰ ਚਲਾਈਆਂ, ਮੁਸਲਮਾਨ ਕੁਛ ਮਾਰੇ ਗਏ ਕੁਛ ਭੱਜ ਗਏ। ਉਹ ਮਗਰੋਂ ਅੰਦਰੋਂ ਜਦੋਂ ਨਿਕਲੇ ਆ, ਉਹਨਾਂ ਆਖਿਆ ਕੌਣ ਬਾਹਰ ਘੋੜੇ ਤੇ ਚੜਿਆ ਫਿਰੇ ਲਾਲ ਸਿੰਘ? ਉਹਨਾਂ ਆਖਿਆ ਕੌਣ? ਉਹਨਾਂ ਆਖਿਆ ਕਾਕਾ ਮੈਂ ਲਾਲੂ। ਉਹ ਘਰ ਲੈ ਗਿਆ, ਜਾ ਕੇ ਸੇਵਾ ਕਰੀ, ਆਖਣ ਲੱਗਾ ਤੂੰ ਮੇਰੀ ਮਦਦ ਕੀਤੀ ਹੈ, ਮੈਂ ਵੀ ਤੇਰੀ ਕੁਛ ਮਦਦ ਕਰਾਂਗਾ। ਇਹ ਭਾਦਰਾ ਜਿਹੜਾ ਸ਼ਹਿਰ ਸੀ ਇਹ ਉਸ ਸ਼ਹਿਰ ਰਈਸ ਦੇ ਸਹੁਰੇ ਸਨ। ਉਹਨਾਂ ਆਖਿਆ ਮੈਂ ਤੈਨੂੰ ਭਾਦਰਾ ਦਵਾਵਾਂਗਾ, ਫਲਾਣੇ ਦਿਨ ਤੂੰ ਆ ਜਾਈ ਅੱਧੀ ਰਾਤ ਦੇ ਵੇਲੇ ਆਪਣੀ ਘੋੜੀ ਲੈ ਕੇ ਗਿਆ। ਉਹਨੇ ਜਾ ਕੇ ਉੱਥੇ ਅੰਦਰ ਆਪਣੇ ਸਹੁਰਿਆਂ ਦੇ ਘਰ ਬੈਠਾ ਸੀ, ਉਹਨੇ ਬੂਹੇ ਖੋਲ ਦਿੱਤੇ ਇੱਕ ਵਜੇ ਰਾਤ ਦੇ, ਉਹਨਾਂ ਦੇ ਦਰਵਾਜ਼ਾ ਨੂੰ ਖੋਲਿਆ ਕਿ ਮਹੀਆਂ ਚਾਰ ਨੂੰ ਜਾਣੀਆਂ ਬਾਹਰ। ਉਹ ਲੰਘ ਗਏ, ਉਹਨਾਂ ਨੇ ਉਹ ਭਾਦਰਾ ਸ਼ਹਿਰ ਮੰਨ ਲਿਆ। ਉਹਨਾਂ ਦੀ ਮਦਦ ਉਸ ਗੁਰੂ ਗੋਬਿੰਦ ਸਿੰਘ ਨੇ, ਕਿਉਂਕਿ ਉਹਦਾ ਤਾਂ ਉਹ ਸਿੱਖ ਸੀ ਨਾ, ਸਾਨੂੰ ਉਹ ਇਸ ਚੀਜ਼ ਦਾ ਪਤਾ ਲੱਗਿਆ ਕਿ ਭਾਦਰੇ ਦੇ ਰੇਸ ਨਾਲ ਕੀ ਸੰਬੰਧ ਸੀ ਬਾਬੇ ਜਾਂ ਪਾਲ ਸਿੰਘ ਦਾ। ਇੱਕ ਨਵੀਂ ਚੀਜ਼ ਹੈ ਜਿਹੜੀ ਤੁਹਾਡੇ ਅੱਗੇ ਆਈ ਹੈ, ਸਾਨੂੰ ਉਦੋਂ ਤੋਂ ਪਤਾ ਲੱਗਾ ਸੀ, ਉੱਥੋਂ ਤੋਂ ਸਾਡੇ ਸੁਣ ਲਈ ਹੋਣੀ ਉਦੋਂ ਵੀ ਸ਼ਾਇਦ। ਤਾਂ ਇਹ ਚੀਜ਼ ਗੁਰੂ ਗੋਬਿੰਦ ਸਿੰਘ ਦੀ, ਗੁਰੂ ਗੋਬਿੰਦ ਸਿੰਘ ਨੇ ਗੁਰੂ ਬਾਲਕ ਸਿੰਘ ਨੂੰ ਦਰਸ਼ਨ ਦਿੱਤਾ ਔਰ ਕਿਹਾ, ਔਰ ਉਹ ਹੀ ਰੂਪ ਸਤਿਗੁਰੂ ਰਾਮ ਸਿੰਘ ਨੇ ਧਾਰ ਕੇ ਅਨੰਤ ਸ਼ਕਤੀ ਲੈ ਕੇ ਆ ਕੇ ਕਿਰਪਾ ਕੀਤੀ। ਭਾਈ ਗਿਆਨ ਸਿੰਘ ਜੀ ਕਹਿੰਦੇ ਰੋਕੇ ਛੁਡਵਾਏ ਰਖਵਾਏ ਕੇਸ ਮੋਨੇ ਹੋ ਕੇ ਸੁਧਾ ਸ਼ਕਸਾਏ ਸਿੱਖ ਭਾਗ ਜਿਨੇ ਜਾਗੇ ਹੋ ਪਹਿਲੇ ਹੋ ਜਸ ਭਾਰੀ ਸਿੱਖ ਥੀਏ ਤਾਂ ਤੇ ਪਾਰੀ ਸਿੱਖ ਪੰਥ ਬਿਰਧਾਨੋ ਨਾਮ ਰਸ ਪਾਗੇ ਹੋ ਭੀਮ ਪੰਗ ਪੋਸਤ ਸ਼ਰਾਬ ਮਾਸ ਚੋਰੀ ਜਾਰੀ ਠੀਕੀ ਦੰਦ ਥੀਏ ਸੰਤ ਸਤਯੁਗ ਹਾਰੇ ਹੋ। ਸਤਯੁਗ ਦਾ ਕੀ ਕੰਮ ਸੀ? ਲੋਕ ਸੱਚ ਬੋਲਦੇ ਸੀ, ਚਿੱਟੇ ਵਸਤਰ ਸਾਂਭ ਕੇ ਸੇ ਗੁਰਸਵਾਮੀ ਰੋਜ਼ ਆਖਰੀ ਵਾਰ ਪੜ੍ਹਦੇ ਹੋ। ਜਿਹੜੇ ਬਸਤਰ ਸਤਿਗੁਰ ਨੇ ਸਤਿਗੁਰੂ ਰਾਮ ਸਿੰਘ ਨੇ ਚਿੱਠਾ ਮਾਲਾ ਪਵਾ ਦਿੱਤਾ, ਲੇਕਿਨ ਗੁਰੂ ਗੋਬਿੰਦ ਸਿੰਘ ਦੇ ਮਗਰ ਵੀ ਬਾਣਾ ਕਾਲਾ ਨਹੀਂ ਸੀ। ਜਿਸ ਲਿਖਤ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਅਸਲੀ ਲਿਖਤ ਜਿਹੜੇ ਅਸੀਂ ਤੇ ਸਾਰੇ ਵੀ ਅਸਲੀ ਮੰਨਦੇ ਹਾਂ ਜਿੰਨੀ ਉਹਨਾਂ ਦੀ ਹੈ, ਲੇਕਿਨ ਜਬਰਨਾਮੇ ਵਿੱਚ ਗੁਰੂ ਸਾਹਿਬ ਕਹਿੰਦੇ ਬਣੇ ਗਏ ਮਗਰ ਸਿਆਹ ਪੋਸ਼ਾ ਹੁੰਦਾ ਸਾਡੇ ਉੱਤੇ ਚੜ ਗਿਆ ਹੈ ਜਿਹਨਾਂ ਦੇ ਰੰਗ ਮੱਖੀ ਵਰਗੇ ਕਾਲੇ ਸਨ। ਜੇ ਗੁਰੂ ਗੋਬਿੰਦ ਸਿੰਘ ਦੀ ਵਰਦੀ ਕਾਲੀ ਹੁੰਦੀ ਤਾਂ ਉਹਨਾਂ ਲਿਖਿਆ ਜਾਂਦਾ। ਭਾਈ ਨਾਮਧਾਰੀ ਸਤਿਗੁਰੂ ਰਾਮ ਸਿੰਘ ਆਏ, ਇੱਕ ਹਜ਼ਾਰ ਮਤ ਨੌ ਸਾਹਿਬ ਇੱਕ ਉੱਪਰ ਸਾਦਾ ਲਾਵਾ ਪ੍ਰਗਟ ਪਾਰਵਾ ਬਪ ਦਰਸਾਵਾ। 1700 ਵਿੱਚ ਸਤਿਗੁਰਾਂ ਨੇ ਜ਼ਿਆਦਾ ਪ੍ਰਕਾਸ਼ ਕੀਤਾ, ਭਾਵੇਂ ਚੌਵੇ ਜੰਮਲ ਛਕਾਇਆ, ਪਰ 1917 ਵਿੱਚ ਫਿਰ ਅੱਗੇ ਜਾ ਕੇ ਇੱਕ ਜਗ੍ਹਾ ਲਿਖਿਆ ਸ਼ਾਸਤਰ ਵੇਦ ਪੁਰਾਣ ਨੇ ਰਖਾਵਾ। ਛੇ ਸ਼ਾਸਤਰ ਚਾਰ ਵੇਦ ਅਠਾਰਾਂ ਪੁਰਾਣ ਕੀ 28 ਹੋ ਗਏ। ਸਤਿਗੁਰ ਫਿਰ ਪ੍ਰਦੇਸ਼ਾਂ ਨੇ ਕੰਮ ਜਾਣਗੇ। ਸਤਿਗੁਰੂ ਰਾਮ ਸਿੰਘ ਨੇ ਆ ਕੇ ਉਹ ਕਲਯੁਗ ਤੋਂ ਸਤਯੁਗ ਬਣਾਇਆ, ਇੱਕ ਸਿੱਖ ਦਾ ਪ੍ਰਸੰਨ ਲਿਖਿਆ। ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੇ ਹੋਲੇ ਨੂੰ ਜਾ ਰਹੇ ਹਨ, ਕੀਰਤਪੁਰ ਡੇਰਾ ਲੱਗਾ ਹੋਇਆ, ਸਿੱਖ ਦੋ ਗਏ ਭਜਨ ਪੁੱਛਣ। ਸਤਿਗੁਰ ਕਹਿੰਦੇ ਭਾਈ ਚੋਰੀ ਯਾਰੀ ਚੰਗੀ ਨਿੰਦਿਆ ਨਹੀਂ ਕਰਨੀ। ਉਹ ਇੱਕ ਸਿੱਖ ਨੇ ਤਾਂ ਭਜਨ ਪੁੱਛਿਆ, ਦੂਸਰਾ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਦਾ 600 ਰੁਪਏ ਦੀ ਘੋੜੀ ਬੰਨੀ ਖੜੀ ਹੈ ਚੋਰੀ ਦੀ, ਕਹਿੰਦੇ ਜਾ ਭਜਨ ਤਾਂ ਦੇ ਰਹੇ ਪਹਿਲਾਂ ਉਹਦੀ ਘੋੜੀ ਜਿਹੜੀ ਹੈ ਉਹਦੀ ਮੋੜ ਪਿਆ। ਘੋੜੀ ਮੋੜ ਕੇ ਜਾ ਕੇ ਸਿੱਖ ਨੇ ਭਜਨ ਪੁੱਛਿਆ। ਸਤਿਯੁਗ ਇਸੇ ਦਾ ਨਾਂ ਹੈ, ਜਦੋਂ ਸੱਤ ਦਾ ਯੁੱਗ ਹੋਵੇ। ਸਤਿਗੁਰੂ ਨੇ ਸੱਤ ਦਾ ਯੁੱਗ ਲਾਇਆ, ਨਾਮਧਾਰੀਓ ਤੁਹਾਨੂੰ ਸਤਿਯੁਗ ਹੀ ਬਣਾਇਆ, ਲੇਕਿਨ ਸਮੇਂ ਦਾ ਗੇੜਾ ਹੈ, ਤੁਹਾਨੂੰ ਹੁਣ ਚਾਹੀਦਾ ਹੈ। ਹੁਣ ਮੈਂ ਨੌਜਵਾਨਾਂ ਅੱਗੇ ਅਰਜ਼ੀ ਕਰਨੀ ਹੈ, ਤੁਸੀਂ ਅੱਜ ਪ੍ਰਸੰਗ ਸੁਣਿਆ, ਸਤਿਗੁਰਾਂ ਨੇ ਹੁਕਮ ਦਿੱਤਾ ਹੈ ਵੀ ਪੈਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਿਆ ਕਰੋ, ਬਾਣੀ ਪੜਿਆ ਕਰੋ, ਭਜਨ ਕਰਿਆ ਕਰੋ। ਉਮਰ ਦੇ ਨਾਲ ਸਭ ਕੁਛ ਹੈ, ਸਾਨੂੰ ਹੁਣ ਪਤਾ ਹੈ ਉੱਠਣ ਦੀ ਤਕਲੀਫ ਹੁੰਦੀ ਹੈ। ਉਸ ਵੇਲੇ ਨਾ ਉੱਠਦਿਆਂ ਡਰ ਲੱਗਦਾ ਸੀ, ਨਾ ਥੱਕੀ ਦਾ ਸੀ, ਨਾ ਕੁਛ ਸੀ। ਇੱਕ ਤੋਂ ਬਾਣੀ ਵਿੱਚ ਲਿਖੀ ਹੋਈ ਹੈ, ਮੈਂ ਐਵੇਂ ਹੀ ਅਰਜ਼ ਕਰਦਾ, ਗੁਰਮਤ ਮਿਲੀ ਹੈ 21 ਵਰੇ ਦੀ ਉਮਰ ਦਾ ਜਦੋਂ ਆਦਮੀ ਹੋਵੇ ਨਾ, ਉਹ ਗੁਰਮਤ ਜੀ ਜੇ ਚੱਲੇ ਤਾਂ ਫਿਰ ਉਹ ਬਹੁਤਾ ਤਕੜਾ ਹੁੰਦਾ। ਤੁਹਾਡਾ ਕੰਮ ਹੈ, ਮੈਂ ਤੁਹਾਡੇ ਅੱਗੇ ਅਰਜ਼ ਕਰਦਾ, ਗੁਰੂ ਬਾਲਕ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਹੈ। ਮੈਨੂੰ ਦੁੱਖ ਹੈ ਕਿ ਉਹਨਾਂ ਦੀ ਅੰਸ਼ ਵਿੱਚ ਅਜੇ ਚੀਜ਼ ਆ ਗਈ ਹੈ ਕਿ ਖਬਰ ਉਹ ਸਿਰ ਚ ਪਾਣੀ ਪਾਉਂਦੇ ਨੇ ਕਿ ਨਹੀਂ। ਉਹਨਾਂ ਹੁਕਮ ਦਿੱਤਾ ਕਿ ਆਸਾ ਦੀ ਵਾਰ ਦਾ ਕੀਰਤਨ ਕਰਨਾ ਜਾਂ ਸੁਣਨਾ, ਜਿਹੜਾ ਆਦਮੀ ਸ਼ਨੀ ਕੈਸੀ ਇਸ਼ਨਾਨ ਕਰੇ ਬਿਨਾਂ ਪੜ੍ਹਦਾ ਜਾਂ ਸੁਣਦਾ ਹੈ, ਉਸਨੂੰ ਪੁੱਲ ਦੇ ਥਾਂ ਪਾਪ ਲੱਗਦਾ। ਸੋ ਭਾਈ ਨੌਜਵਾਨੋ, ਤੁਹਾਡੇ ਜੁੰਮੇ ਗੱਲ ਹੈ, ਖਬਰ ਹੈ ਮੈਨੂੰ ਸ਼ੱਕ ਪੈਂਦਾ ਹੈ, ਖਬਰ ਹੈ ਤੁਸੀਂ ਸਾਰੇ ਨਹੀਂ ਪਾਣੀ ਪਾਉਂਦੇ, ਸਵੇਰੇ ਸ਼ਨੀ ਕੈਸੀ ਇਸ਼ਨਾਨ ਕਰਿਆ ਕਰੋ, ਇਸ਼ਨਾਨ ਕਰਕੇ ਨਾਮ ਜਪਿਆ ਕਰੋ, ਪਾਣੀ ਭਰਿਆ ਕਰੋ। ਹੁਣ ਤੁਹਾਡੇ ਸਿਰ ਤੇ ਜੇ ਬੜਾ ਸਾਰਾ ਕੰਮ ਹੈ, ਅਜੇ ਇੱਕ ਸਮਾਂ ਐਸਾ ਆਉਣ ਵਾਲਾ ਹੈ, ਜੇ ਤੁਸੀਂ ਕਰਦੇ ਹੋਵੇ, ਤੁਸੀਂ ਕਿਸੇ ਹੋਰ ਦੀ ਵੀ ਮਦਦ ਕਰੋਗੇ, ਤੁਹਾਡਾ ਫਰਜ਼ ਹੈ। ਜਿਵੇਂ ਉਹ ਕਹਿੰਦੇ ਤੁਹਾਨੂੰ ਚਾਨਣ ਮੁਨਾਰਾ ਬੁਲਾਇਆ ਹੈ ਸਤਿਗੁਰਾਂ, ਜੇ ਲੋਕਾਂ ਨੂੰ ਤੁਸੀਂ ਚਾਨਣ ਦੇਣਾ ਹੈ, ਜੇ ਤੁਸੀਂ ਅੱਜ ਨੌਜਵਾਨ ਸਵੇਰੇ ਸੁੱਤੇ ਨਹੀਂ ਉੱਠਦੇ, ਥੁੱਕ ਨਾਲ ਗਿੱਜ ਪੂਜ ਲੈਂਦੇ ਹੋ, ਕੇਸਾਂ ਦੀ ਬਣੀ ਅੱਛੀ ਮੇਰੀ ਖਬਰੇ ਪਾਉਂਦੇ ਹੋ ਕਿ ਨਹੀਂ ਪਾਉਂਦੇ, ਤੁਹਾਡੇ ਸਿਰ ਉੱਤੇ ਸਾਰਾ ਬੋਝ ਹੈ। ਇਸ ਵੇਲੇ ਤੁਸੀਂ ਅੱਜ ਸੁਣ ਲਿਆ ਕਿ ਸਤਿਗੁਰਾਂ ਦੇ ਦੋ ਤਰੇ ਸਨ, ਉਹਨਾਂ ਆਖਿਆ ਕਿ ਇਸ਼ਨਾਨ ਨਹੀਂ ਕਰਦੇ, ਜੇ ਪਾਣੀ ਨਹੀਂ ਪੜਦੇ ਤਾਂ ਭੈਣੇ ਸਾਹਿਬ ਚੋਂ ਨਿਕਲ ਜਾਓ। ਪੈਸੇ ਦੇ ਨਾਲ ਨਹੀਂ ਜਾਣਾ, ਦੁਨੀਆਂ ਦੇ ਸ਼ੌਕਾਂ ਦੇ ਨਾਲ ਨਹੀਂ ਜਾਣਾ, ਕਿ ਦੁਨੀਆਂ ਦੇ ਤੁਹਾਨੂੰ ਸ਼ੌਕ ਸਿਖਾਉਣੇ ਹੁੰਦੇ, ਦੁਨੀਆਂ ਤੁਹਾਨੂੰ ਅੱਜ ਦੋ ਦਿਨ ਕੋਈ ਚੰਗਾ ਕਹਿਣਾ ਕਿਸੇ ਨੇ ਨਹੀਂ ਕਹਿਣਾ। ਸਤਿਗੁਰੂ ਦਾ ਹੁਕਮ, ਸਤਿਗੁਰੂ ਦੇ ਬਚਨ ਜਿਹੜਾ ਪੁਰਸ਼ ਮੰਨੇਗਾ ਉਹ ਇਹ ਲੋਕ ਸੁਖੀ ਪਰਲੋਕ ਸੁਹੇਲੇ। ਅੱਜ ਇਹਨਾਂ ਨੇ ਪੜ੍ਹਿਆ ਸੀ ਭਾਈ ਉਹਨਾਂ ਨੇ ਪ੍ਰਭ ਜੀ ਪਾਣੀ ਪਈ ਇੰਨੇ ਸਾਰੀ ਨੰਨਾ ਵੱਖਰਾ ਹੋ ਜਾਂਦਾ ਇੱਥੇ। ਜਿਹੜੀ ਪ੍ਰਭੂ ਨੂੰ ਪਾਈ ਨਾ ਉਹਨੂੰ ਕਾਲ ਨੀ ਕਿਸੇ ਦੀ ਰਹਿੰਦੀ, ਫਿਰ ਸਫਲ ਜਨਮ ਪਰਵਾਨਾ, ਉਹ ਹੋਰ ਕਿਸੇ ਦੇ ਐਸ ਨਹੀਂ ਰਹਿੰਦੀ। ਪਈ ਅਮੋਲੀ ਪਾਰਾ ਟੋਲੀ, ਉਹਦਾ ਟੋਲ ਭਾਰਾ ਹੋ ਜਾਂਦਾ ਹੈ, ਤੋਲ ਨਹੀਂ ਉਹਨੂੰ ਕੋਈ ਸਕਦਾ, ਕਿਉਂਕਿ ਜੇ ਅਕਾਲ ਪੁਰਖ ਨੂੰ ਕੋਈ ਤੋਲਦਾ ਜਿਹੜੇ ਉਹਦੇ ਨਾਲ ਲੈ ਜਾਣ ਉਹਨਾਂ ਨੂੰ ਨਹੀਂ ਕੋਈ ਤੋਲਦਾ। ਸੋ ਮੈਂ ਨੌਜਵਾਨਾਂ ਦੇ ਅਰਜ ਕਰਨੀ ਹੈ ਕਿ ਤੁਹਾਡੇ ਸਿਰ ਉੱਤੇ ਇਸ ਵੇਲੇ ਬੋਝ ਸਾਰਿਆਂ ਨਾਲੋਂ ਜ਼ਿਆਦਾ ਹੈ। ਤੁਸੀਂ ਇਹਨੂੰ ਦੇਖੋ ਵੀ ਆਪਣੇ ਜਿਉਂਦੇ ਰਹੇ ਜੋ ਕਰਨ ਵਾਲੇ ਨੇ, ਅਸੀਂ ਨਾ ਕਰੀਏ ਨਹੀਂ। ਕਿਸੇ ਨੇ ਕਿਸੇ ਦੇ ਥਾਂ ਇਹ ਗੱਲ ਕਹਿ ਕੇ ਖਤਮ ਕਰਦਾ। ਵਾਲਮੀਕ ਜੀ, ਭਾਈ ਗੁਰਦਾਸ ਜੀ ਕਹਿੰਦੇ ਕਿ ਵਾਤ ਹੈ ਮਾਨ ਸਮਾਨ ਦਾ ਰਹਿੰਦਾ ਵਾਲਮੀਕ ਬਣਵਾਰਾ। ਵਾਲਮੀਕ ਜਿਹੜਾ ਸੀ ਇਹਦਾ ਕੰਮ ਕੀ ਸੀ? ਇਹ ਰਸਤੇ ਵਿੱਚ ਧਾਰੇ ਮਾਰਦਾ, ਡਾਕੇ ਮਾਰਦਾ, ਲੋਕਾਂ ਨੂੰ ਖੋਲਦਾ ਸੀ। ਸੰਤ ਮਹਾਂਪੁਰਖ ਕਿਸੇ ਦੇ ਨਾਮ ਹੈ? ਭਾਈ ਗੁਰਦਾਸ ਦਾ ਪੂਰਾ ਸਤਿਗੁਰ ਕਹਿੰਦਾ ਸਾਨੂੰ ਤਾਂ ਬਿਪਤਾ ਹੀ ਪੈ ਜਾਂਦੀ ਹੈ ਜੇ ਗੁਰੂ ਦਾ ਨਾਮ ਲਿਆ ਗਿਆ ਤਾਂ। ਸਾਨੂੰ ਐਸੀ ਕਗਰੇ ਚੁਟਕੀ ਦੇ ਰਿਹਾ ਹੈ ਕਿ ਗੁਰੂ ਕਹਿ ਰਹੇ ਪਾਪ। ਭਾਈ ਗੁਰਦਾਸ ਕਹਿੰਦਾ ਕਿੰਨੇ ਹਜ਼ਾਰ ਵਰਸ ਰਾਮ ਚੰਦਰ ਜੀ ਤੋਂ ਪਹਿਲੇ ਵਾਲਮੀਕ ਹੋਇਆ। ਭਾਈ ਗੁਰਦਾਸ ਦੀ ਬਾਣੀ ਸਾਧ ਸੰਗਤ ਵਿੱਚ ਪ੍ਰਵਾਨੀਕ ਹੈ, ਬਾਣੀ ਦੀ ਕੁੰਜੀ ਮੰਨੀ ਹੈ ਗੁਰੂ ਸਾਹਿਬ ਨੇ। ਉਹ ਕਹਿੰਦੇ ਪੂਰਾ ਸਤਿਗੁਰ ਸੇਵਿਆ, ਵਾਲਮੀਕ ਨੂੰ ਪੂਰਾ ਸਤਿਗੁਰੂ ਮਿਲਿਆ। ਉਹਨੇ ਆਖਿਆ ਮਾਰਾ ਜਾਣੀ ਦੇ ਨਾ ਦਿਓ। ਉਹਨੇ ਆਖਿਆ ਨਾ ਨਹੀਂ, ਖਿਆਲ ਦਾ ਵੀ ਨਾ। ਉਹਨੇ ਆਖਿਆ ਬਸ ਨਹੀਂ, ਮੇਰਾ ਤਾਂ ਰੁਜ਼ਗਾਰ। ਉਹ ਗੁਰਸਾਹਿਬ ਪੂਰਾ ਸਤਿਗੁਰ ਸੇਵਿਆ, ਮਨ ਵਿੱਚ ਹੋਇਆ ਅੱਛਾ ਹੋਇਆ ਜਦੋਂ ਦਰਸ਼ਨ ਹੋਏ ਲਗਾ ਮਨ ਗੇੜੇ ਦੇ ਵੀ ਇਹ ਕੀ ਗੱਲ ਹੈ। ਔਗਣ ਸਭ ਪ੍ਰਕਾਸ਼ੇ ਔਗਣ ਉਹਨੇ ਦੱਸ ਦਿੱਤਾ ਕਿ ਮੇਰਾ ਤਾਂ ਰੋਜ਼ਗਾਰ ਇਹ ਵੀ ਮੈਂ ਘੁਆੜਾ ਫੜ ਲੈਂਦਾ, ਬਾਹਰ ਆ ਜਾਂਦਾ, ਲੋਕਾਂ ਦੇ ਲੀੜੇ ਲਾਹ ਲੈਂਦਾ, ਲੋਕਾਂ ਦੇ ਖੋ ਖੋ ਕੇ ਲੈ ਜਾਂਦਾ ਔਰ ਲਿਜਾ ਕੇ ਆਪਣੇ ਟੱਬਰ ਨੂੰ ਪਾਲਦਾ। ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਇੱਕ ਗੱਲ ਲਿਖੀ ਹੈ, ਸਾਡੀ ਸਮਝ ਹੋ ਗਈ ਛੋਟੀ, ਅਸੀਂ ਇੱਕ ਖੂਹ ਦੇ ਡੱਡੂ ਬਣ ਕੇ ਕਿਸ ਤਰ੍ਹਾਂ ਸਮੁੰਦਰ ਦੇ ਹੰਸ ਨੂੰ ਮਿਲ ਸਕਦੇ ਹਾਂ। ਗੁਰੂ ਗੋਬਿੰਦ ਸਿੰਘ ਕਹਿੰਦਾ ਆਹਦਾ ਉਪੇਖਾ ਹੈ ਉਤਾਰਾ ਸੋਈ ਗੁਰੂ ਸਮਝਿਆ ਉਹ ਮਾਰਾ। ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਉਹ ਯਾਦ ਸੀ, ਜਦੋਂ ਨਹੀਂ ਉਹਦੇ ਯਾਦ ਤੋਂ ਹੋਵੇਗਾ ਮੇਰਾ ਗੁਰੂ ਉਹ ਹੈ। ਉਹ ਕੋਈ ਏਡਾ ਨਹੀਂ 200-250 ਸਾਲ ਵਿੱਚ ਹੀ ਪੂਰਾ ਹੋ ਜਾਏ। ਪੂਰਾ ਸਤਿਗੁਰ ਸੇਵਿਆ ਤਾਂ ਕੀ ਵਾਲਮੀਕ ਨੂੰ ਆਖਿਆ ਗਿਆ? ਵਾਲਮੀਕ ਨੂੰ ਆਖਿਆ ਉਹਨਾਂ ਨੇ ਘਰ ਵਿੱਚ ਪੁੱਛਣ ਕੇ ਲਿਆ ਕਿ ਭਾਈ ਤੂੰ ਕਿੰਨਾ ਵਾਸਤੇ ਕੰਮ ਕਰਦਾ ਹੈ? ਉਹਨੇ ਆਖਿਆ ਮੈਂ ਆਪਣਾ ਟੱਬਰ ਪਾਲਦਾ। ਉਹਨੇ ਆਖਿਆ ਇੱਕ ਦਿਨ ਆਵੇਗਾ ਜਿਸ ਦਿਨ ਤੈਨੂੰ ਜੰਮ ਫੜ ਕੇ ਲੈ ਜਾਣਗੇ, ਤੇਰਾ ਲੇਖਾ ਹੋਵੇਗਾ ਦਰਗਾਹ ਚ, ਕੁਛ ਕੋਈ ਤੇਰੀ ਉੱਧਰ ਸਹਾਇਤਾ ਕਰੇਗਾ। ਉਸ ਵਕਤ ਘਰ ਵਿੱਚ ਪੁੱਛਣ ਕੇ ਲਿਆ, ਅੰਤਕਾਲ ਕੋਈ ਆਇਆ ਸਾਰਾ, ਕੋਈ ਅੰਤ ਨੂੰ ਵੀ ਸਾਧਾ। ਪੰਜਾਬੀ ਬੋਲੀ ਹੈ, ਸਿੱਧੀ ਲਿਖੀ ਹੈ ਭਾਈ ਗੁਰਦਾਸ ਜੀ ਨੇ। ਜਿਸ ਵੇਲੇ ਗਿਆ ਪਿਤਾ ਨੂੰ ਪੁੱਛਿਆ, ਉਸਨੇ ਆਖਿਆ ਪਾਲਿਆ ਪੋਸਿਆ ਜਵਾਨ ਬਣਾਇਆ, ਤੂੰ ਕਰ ਚੋਰੀ, ਤੂੰ ਕਰ ਯਾਰੀ, ਤੂੰ ਕਰ ਪੁੰਨ, ਅਸੀਂ ਤੇਰੇ ਸਿਰੋਂ ਖਾਣਾ, ਅਸੀਂ ਤੇਰੇ ਅਗਲੇ ਪਾਸੇ ਦੇ ਕੋਈ ਭਾਗੀ ਨਹੀਂ। ਮਾਂ ਨੇ ਕਿਹਾ ਜਦੋਂ ਤੂੰ ਪਿਸ਼ਾਬ ਕਰ ਦਿੰਦਾ ਸੈ, ਮੂਤਰਦਾ ਸੈ, ਤੇਰਾ ਪਾਸਾ ਗਿੱਲਾ ਹੁੰਦਾ ਸੀ, ਮੈਂ ਉੱਧਰ ਹੋ ਜਾਂਦੀ ਸਾਂ, ਤੈਨੂੰ ਸੁੱਕੇ ਪਾਸੇ ਪਾਉਂਦੀ ਸਾਂ। ਮੇਰਾ ਕੋਈ ਤਲਕ ਨਹੀਂ ਇਸ ਗੱਲ ਨਾਲ, ਮੈਂ ਤੇਰੇ ਔਗਣਾਂ ਦੀ ਕੋਈ ਜ਼ਿੰਮੇਵਾਰ ਨਹੀਂ। ਘਰ ਵਾਲੀ ਕੋਲ ਗਿਆ, ਉਹਨਾਂ ਆਖਿਆ ਮਾਪਿਆਂ ਤੇਰੇ ਲੜ ਲਾਈ ਆ, ਭੁੱਲ ਕਰ ਪਾਪ ਕਰ, ਜ਼ਿੰਮੇਵਾਰੀ ਤੇਰੀ ਹੈ। ਪਤਾ ਲੱਗ ਗਿਆ, ਅੱਖਾਂ ਖੁੱਲ ਗਈਆਂ, ਕਿਉਂਕਿ ਮਹਾਂਪੁਰਖਾਂ ਨੇ ਦਰਸ਼ਨ ਕਿਉਂ ਦਿੱਤੇ ਸੀ। ਮੁੜ ਕੇ ਗਿਆ, ਲਿਖਿਆ ਕੋਲ ਮੇਰਾ ਜੋ ਖੰਨੀ ਹੈ, ਜਿਸ ਕੋਲ ਮੈਨੂੰ ਵਾਰੀ ਜਾਂਦਾ ਸੀ, ਜਿੰਨਾ ਤੁਸੀਂ ਆਪਣੀਆਂ ਔਰਤਾਂ ਤੋਂ, ਜਿੰਨਾ ਕਿਸੇ ਮਿੱਤਰਾਂ ਤੋਂ, ਦੁਨੀਆਂਦਾਰੀ ਦਿਆਂ ਤੋਂ, ਤੁਸੀਂ ਚਾਹੁੰਦੇ ਹੋ ਕਿ ਸਾਡੀ ਮਿੱਤਰਚਾਰਾ ਲੋਕਾਂ ਨਾਲ ਬਣਿਆ ਰਹੇ, ਸਾਡੀ ਔਰਤ ਸਾਡੇ ਤੇ ਖੁਸ਼ੀ ਰਹੇ, ਸਾਡੇ ਮਿੱਤਰ ਸਾਡੇ ਤੇ ਰਾਜੀ ਰਹਿਣ, ਲੋਕ ਸਾਨੂੰ ਚੰਗਾ ਕਹਿਣ, ਕੋਈ ਨਾ ਬੇਲੀ ਕਰਦੇ ਚਾਰਾ ਦਰਗਾਹ, ਤੁਹਾਡਾ ਕੋਈ ਸਾਥੀ ਨਹੀਂ ਬਣਨਾ। ਚਲਾ ਗਿਆ, ਕਿਰਪਾ ਕਰ ਦਿੱਤੀ, ਕੰਨ ਵਿੱਚ ਭਜਨ ਦੱਸ ਦਿੱਤਾ, ਲਿਖਿਆ ਟੱਪ ਨੇ ਕੱਥਾ ਉੱਪਰ ਵਾੜਾ ਵਾੜਾ, ਟੱਪ ਗਿਆ, ਟੱਪ ਗਿਆ ਉਹ ਕੰਧਾਂ ਜਿਹੜੀਆਂ ਸਨ ਦੁਨੀਆਂ ਦੀਆਂ। ਗੁਰਮੁਖ ਲੰਘੇ ਪਾਪ ਪਹਾੜਾ, ਗੁਰੂ ਨੂੰ ਮੁੱਖ ਜਿਸ ਵੇਲੇ ਕੀਤਾ, ਜਿਸ ਵੇਲੇ ਗੁਰੂ ਨੂੰ ਮਿਲਿਆ ਤਾਂ ਪਾਪਾਂ ਦੇ ਪਹਾੜ ਟੱਪ ਗਿਆ। ਸੱਜਣੋ ਜਵਾਨ ਲੜਕਿਓ, ਸਮਾਂ ਬਹੁਤ ਨਜ਼ਦੀਕ ਹੈ, ਮੈਨੂੰ ਇੱਥੇ ਆ ਕੇ ਵੀ ਕੁਛ ਪਤਾ ਲੱਗਾ ਹੈ ਕਿ ਬਹੁਤ ਸਮੁੰਦਰ ਵੀ ਜਿਹੜਾ 2500 ਹੈ, ਉਹ ਕਹਿੰਦੇ ਇਹਦੇ ਚ ਵੀ ਕੋਈ ਹੇਠਤਾ ਹੋਵੇਗਾ। ਸਮੁੰਦਰ ਸਾਰੇ ਇੱਕੋ ਹਨ, 100 ਸਿਆਣੇ ਵੀ ਇੱਕੋ ਮਤ ਹੈ। ਤੁਹਾਨੂੰ ਸਤਿਗੁਰ ਨੇ ਜੋ ਕੁਛ ਕਿਹਾ ਹੈ ਉਹਨਾਂ ਨੇ ਦੱਸਿਆ ਹੈ। ਮੈਂ ਨੌਜਵਾਨਾਂ ਨੂੰ ਇਹ ਕਹਾਂਗਾ ਕਿ ਮੇਰੇ ਆਉਂਦਿਆਂ ਨੂੰ ਮੈਨੂੰ ਮੁੜ ਕੇ ਪਤਾ ਲੱਗੇ ਵੀ ਕਿਵੇਂ ਕਿਵੇਂ ਕਿੰਨੀ ਕਿੰਨੀ ਹੋਰ ਬਾਣੀ ਕੱਢ ਗਈ ਸੀ। ਸਗੋਂ ਉਹਨਾਂ ਵਿੱਚ ਲਿਖਿਆ ਭਾਈ ਦਇਆ ਸਿੰਘ ਸਾਨੂੰ ਲਿਖ ਕੇ ਭੇਜਣਾ ਵੀ ਇਹਨੇ ਇੰਨੀ ਬਾਣੀ ਕੰਧ ਕੀਤੀ ਹੈ, ਇਹਨੇ ਇੰਨੀ ਕੰਧ ਕੀਤੀ ਹੈ। ਤੁਹਾਡਾ ਬੱਚਾ ਕਿਸੇ ਬੰਬਾਂ ਤੋਂ ਨੀ ਕਿਸੇ ਨੇ ਕਰਨਾ, ਕਿਸੇ ਘੋੜੇ ਨੇ ਨੀ ਕਰਨਾ, ਕੋਈ ਤੁਹਾਡਾ ਸਾਥੀ ਨੀ ਬਣਨਾ, ਕਿਸੇ ਤੁਹਾਡੇ ਪੈਸੇ ਨੇ ਨੀ ਕਰਨਾ, ਸਤਿਗੁਰੂ ਦੇ ਨਾਮ ਨੇ ਕਰਨਾ ਹੈ। ਜੇ ਨਾਮ ਜਪਦੇ ਰਹੋਗੇ ਕਿੱਲੀ ਨਾਲ ਦਾਣੇ ਲੱਗੇ ਰਹਿਣਗੇ ਔਰ ਤੁਹਾਡਾ ਕੰਮ ਹੈ। ਹੁਣ ਸਾਨੂੰ ਐਸੇ ਨੌਜਵਾਨ ਐਮਰੂ ਹੋਣੇ ਚਾਹੀਦੇ ਨੇ, ਇਸ਼ਨਾਨ ਕੀਤੇ ਹੋਣ, ਮਾਲਾ ਫੇਰਦੇ ਹੋਣ, ਬੜੀ ਕਿਰਪਾ ਸਤਿਗੁਰਾਂ ਕੀਤੀ ਹੈ ਤੁਹਾਡਾ ਬਚਾਅ ਕਰਨ ਵਾਸਤੇ ਜਾਂ ਜਿਹੜੇ ਨਿਤਨੇਮ ਇੱਥੇ ਹੁੰਦੇ ਨੇ, ਸਤਿਗੁਰਾਂ ਦੀ ਬਖਸ਼ਿਸ਼ ਨਾਲ ਹੈ। ਆਪਣੀ ਕਿਸੇ ਦੀ ਆਦਰ ਨਹੀਂ। ਜੈਸੇ ਰੌਂਦੀ ਤੇਜ ਤੇ ਰੇਤ ਅੱਧ ਕਰਤਾ ਪਤਾ ਹੈ, ਸੂਰਜ ਦੇ ਲੱਗਦੀ ਹੈ ਧੁੱਪ ਰੇਤਾ ਜਾਂਦਾ ਤੱਕ ਤੇ ਜੇ ਕੋਈ ਲੱਗਦਾ ਉਹਦੇ ਪੈਰ ਜਾਂਦੇ ਤੇ ਰੇਤਾ ਆਪਣੇ ਆ ਕੇ ਜਾ ਕਰਦਾ ਵੀ ਮੈਂ ਉਹਦੇ ਪੈਰ ਸਾੜਦਾ। ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰੰਗ ਵੱਲ ਛੁੱਤਰ ਨਾ ਜਾਣੇ, ਸੂਰਜ ਦੇ ਵੱਲ ਨੀ ਉਹ ਮੂਰਖ ਜਾਣਦਾ ਆਪਣੀ ਗਰਬਾਸ਼। ਸਤਿਗੁਰੂ ਦੀ ਕਿਰਪਾ, ਸਤਿਗੁਰੂ ਦੀ ਬਖਸ਼ਿਸ਼ ਨਾਲ ਤੁਹਾਨੂੰ ਇਹ ਦਾਨ ਮਿਲਿਆ ਹੈ। ਦੇਖੋ ਮੈਨੂੰ ਵੀ ਇੱਥੇ ਤੁਹਾਡੀ ਖਿੱਚ ਲੈ ਆਉਂਦੀ ਹੈ, ਇਸੇ ਵਾਸਤੇ ਉੱਥੋਂ ਦੇ ਕਈ ਪ੍ਰੋਗਰਾਮ ਅੱਗੇ ਪਿੱਛੇ ਵੀ ਹੋ ਜਾਂਦੇ ਨੇ ਕਿ ਤੁਸੀਂ ਇੱਥੇ ਬੈਠੇ ਹੋਏ, ਤੁਹਾਡੇ ਦਸਤਾਰੇ ਸਿੱਧੇ ਹਨ, ਮਾਈਆਂ ਬੀਬੀਆਂ ਬਸ ਚਿੱਠੀ ਇੱਥੇ ਪਾ ਕੇ ਆਉਂਦੀਆਂ, ਭਾਵੇਂ ਘਰੀਆਂ ਤਾਂ ਪਿੱਛਾ ਕਰ ਹੀ ਲੈਂਦੀਆਂ ਹੋਣ, ਪਰ ਜਿਹੜਾ ਇੱਥੇ ਇਹ ਉਹਨਾਂ ਦੀ ਜਿਹੜੀ ਗੱਲ ਹੈ, ਚੂੜੀ ਵਾਲੇ ਪਜਾਮੇ ਪਾਉਂਦੀਆਂ ਕਰਦੀਆਂ ਤਾਂ ਉਹਦੇ ਚ ਵੀ ਉਹ ਥੋੜਾ ਜਿਹਾ ਕੁਛ ਹਨ ਕਿ ਚੂੜੀ ਨਾ ਦਿਸੇ, ਸਲਵਾਰ ਵਾਂਗੂ ਇੰਨੀ ਢਿੱਲੀ ਪਾਉਂਦੀਆਂ ਸੁੱਟਣ ਕੇ ਜਿਹੜੀ ਪੁੱਜੇ ਲੱਗੀ ਰਵੇ ਉਹਦੇ ਨਾਲ ਚੂੜੀ ਦਾ ਨਿਸ਼ਾਨ ਨੀ ਦਿਸਣ ਦਿੰਦੀਆਂ। ਪਰ ਮੈਂ ਕਹਿੰਦਾ ਫਿਰ ਵੀ ਸ਼ੁਕਰ ਹੈ ਔਰ ਮਾਇਆ ਜੇ ਅੱਜ ਹੈ ਖਾਸ ਤੌਰ ਤੇ ਯਾਦ ਲੱਗਣੀ ਹੈ ਮਾਇਆ ਤੋਂ ਬੱਚਿਆਂ ਨੂੰ। ਇਤਿਹਾਸ ਪੜ੍ਹੋ, ਗੁਰੂ ਅਮਰਦੇਵ ਜਦੋਂ 21ਵੇਂ ਦਾ ਗੰਗਾ ਤੋਂ 19ਵੇਂ ਦਾ ਹੋ ਕੇ ਮੁੜੇ ਤੇ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਦੀ ਲੜਕੀ ਜਿਸ ਵੇਲੇ ਤੜਕੇ ਸਵਾ ਪੈਰੇ ਦੇ ਕਰਕੇ ਇਸ਼ਨਾਨ ਰਿੜਕਣਾ ਪਾਉਣ ਲੱਗੇ ਤੇ ਪਾਣੀ ਸ਼ੁਰੂ ਹੋ ਗਈ, ਨਾਲ ਪਾਣੀ ਪੜੀ ਬਨਿਆਰੀ ਗੁਰ ਆਪਣੇ ਦਿਵਾਲੀ ਸਲਵਾਰ ਜਿਨ ਮਾਨਸ ਦੇ ਦੇਵ ਦੇਖੀਏ ਕਰਤਨ ਲਾਜੀ ਬਾਹਰ ਉਸ ਅਮਰੂ ਦੇ ਕੰਨ ਚ ਪਈ ਨਿਗੋੜੇ ਦੇ ਚ ਉਹਨੂੰ ਹੋਸ਼ ਆਈ, ਉਹ ਨਾਲ ਗਿਆ। ਫਿਰ ਉਹ ਗੁਰੂ ਅਮਰਦਾਸ ਨਿਸ਼ਾਨਿਆਂ ਦਾ ਤਾਂ ਨਿਸ਼ਾਨਿਆਂ ਦਾ ਤਾਂ ਨਿਮਾਣਿਆਂ ਦਾ ਮਾਨ ਬਣੇ। ਮਾਈਆਂ ਜੇ ਬੱਚਿਆਂ ਨੂੰ ਲੋਹੜੀ ਦੇਣ ਲੱਗੀਆਂ ਭਜਨ ਕਰਦੀਆਂ, ਜੇ ਕੁਛ ਖੋਣ ਲੱਗੀਆਂ ਭਜਨ ਕਰਦੀਆਂ, ਪਾਣੀ ਭਰਦੀਆਂ, ਆਪ ਇਸ਼ਨਾਨ ਕਰਕੇ ਕਰਨਗੀਆਂ ਭਾਵੇਂ ਕਰਦੀਆਂ। ਮੈਂ ਕਹਿੰਦਾ ਹੋਰ ਕਰੋ, ਜਿਸ ਆਦਮੀ ਕੋਲ ਲੱਖ ਰੁਪਈਆ ਕਦੇ ਉਹਦਾ ਰਾਜ ਨੀ ਹੁੰਦਾ, ਉਹਦਾ ਹੋਰ ਕਰੋ। ਜੇ ਤੁਸੀਂ ਅੱਗੇ ਭਜਨ ਕਰਦੇ ਹੋ, ਜੇ ਨਿਤਨੇਮ ਕਰਦੇ ਹੋ, ਹੋਰ ਕਰੋ, ਜਿੰਨਾ ਕਰੋਗੇ ਫਾਇਦਾ ਤੁਹਾਨੂੰ ਹੋਣਾ। ਭਜਨ ਬਾਣੀ ਤੋਂ ਬਗੈਰ ਸਤਿਗੁਰਾਂ ਨੇ ਦੇਖੋ ਲਿਖਿਆ ਬਈ ਸਿੱਖੀ ਗੁਰ ਸ਼ਬਦ ਦੀ ਹੈ। ਜੇ ਗੁਰ ਸ਼ਬਦ ਨੂੰ ਨਹੀਂ ਮੰਨਦਾ, ਗੁਰੂ ਦੇ ਬਚਨ ਨੂੰ ਨਹੀਂ ਮੰਨਦਾ ਤਾਂ ਸਿੱਖੀ ਨਹੀਂ। ਭਾਵੇਂ ਮਾਲਾ ਫੇਰੇ, ਭਾਵੇਂ ਗੱਲ, ਭਾਵੇਂ ਸਿੱਧੀ ਪੱਗ ਬੰਨੇ, ਭਾਵੇਂ ਕੱਛ ਪਾਵੇ, ਭਾਵੇਂ ਕਿਰਪਾਨ ਪਾਵੇ, ਜੇ ਹੁਕਮ ਨਹੀਂ ਮੰਨਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਲਹਿਰੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਦਾ ਘੇਰਾ। ਸੋ ਮੈਂ ਚਾਹ ਹੈ ਕਿ ਨੌਜਵਾਨ ਮੇਰੀ ਇਸ ਗੱਲ ਵੱਲ ਧਿਆਨ ਦੇਣਗੇ, ਸਵੇਰੇ ਜ਼ਰੂਰ ਸੁਣੀ ਕੇ ਅਸੀਂ ਇਸ਼ਨਾਨ ਕਰਿਆ ਕਰਨਗੇ ਔਰ ਬੈਠ ਕੇ ਭਜਨ ਬਾਣੀ ਕਰਿਆ ਕਰਨ। ਘੱਟ ਤੋਂ ਘੱਟ ਕੋਈ ਨੌਜਵਾਨ ਨਹੀਂ ਹੋਣਾ ਚਾਹੀਦਾ ਜਿਹਨੂੰ ਜਪ ਜਾਪ ਰਹਿ ਰਹਾ ਸਾਹਿਬ ਦੇ 16 ਤੇ ਚੰਦੀ ਦੀ ਵਾਰ ਜਿਹੜਾ ਨਾਮ ਪੜਦਾ ਹੋਵੇ। ਕੋਈ ਬਹੁਤਾ ਵਕਤ ਨਹੀਂ ਲੱਗਦਾ, ਮੇਰਾ ਆਪਣਾ ਹਿਸਾਬ ਹੈ ਵੀ 15 ਮਿੰਟ ਜਪ ਜਾਪ ਨੂੰ ਤੇ 7-8 ਮਿੰਟ ਰਹਿ ਰਹਾ ਤੇ ਆਰਤੀ 16 ਤੇ 5-6 ਮਿੰਟ ਚੰਦੀ ਦੀ ਵਾਰ ਨੂੰ। ਤੁਸੀਂ ਜ਼ਿਆਦਾ ਤੋਂ ਜ਼ਿਆਦਾ 1 ਘੰਟਾ ਗਿਣ ਲਓ, ਇਹ ਕੋਈ ਬਹੁਤੀ ਚੀਜ਼ ਨਹੀਂ। ਸਤਿਗੁਰਾਂ ਘੱਟ ਤੋਂ ਘੱਟ ਛੋਟ ਕੀਤੀ ਹੈ ਤੇ ਮੇਰੀ ਅਰਜ ਹੈ, ਮੇਰਾ ਖਿਆਲ ਹੈ ਵੀ ਨੌਜਵਾਨ ਧਿਆਨ ਦੇਣਗੇ। ਅੱਗੇ ਵਾਸਤੇ ਜਦੋਂ ਆਵਾਂਗਾ ਫਿਰ ਮੈਂ ਅਰਜ ਕਰਾਂਗਾ, ਫਿਰ ਸੁਣਾਂਗਾ ਜਿਵੇਂ ਹੁਣ ਕਵਿਤਾਰਾਂ ਦੀ ਗੱਲ ਹੋਵੇ, ਕਿਹਦੇ ਕਿਹਦੇ ਕਿੰਨੀ ਕਿੰਨੀ ਬਾਣੀ ਯਾਦ ਹੈ ਤੇ ਇਹ ਗੱਲ ਮੇਰੀ ਯਾਦ ਰੱਖਣੀ ਹੈ। ਜੇ ਮੁੜ ਕੇ ਗੁਰੂ ਲਿਆਇਆ ਕਿ ਰਹੇ ਨੀ ਪਤਾ ਵੀ ਹੋਣਾ ਕੀ ਹੈ, ਇਸ ਗੱਲ ਦੀ ਅੱਜ ਕੋਈ ਨੀ ਕਹਿ ਸਕਦਾ ਕਿ ਕੱਲ੍ਹ ਨੂੰ ਕੀ ਹੋਣ ਵਾਲਾ, ਕਿਉਂਕਿ ਸਮਾਂ ਐਸਾ ਹੀ ਭਿਆਨਕ ਆ ਰਿਹਾ ਹੈ ਜਿਸ ਦੀ ਬਾਬਤ ਕੋਈ ਕੁਛ ਸਮਝ ਹੀ ਨਹੀਂ ਸਕਦਾ। ਫਿਰ ਨਰਾਇਣ ਸਿੰਘ ਉਦੋਂ ਮੁੜਕ ਗਏ ਸੀ ਮਹਿਲ ਕੋਲ ਲੜਕੇ, ਮੇਰੇ ਕੋਲ ਜੇਠ ਦੇ ਮਹੀਨੇ ਤੁਰਨ ਲੱਗੇ। ਮੈਂ ਕਿਹਾ ਜੀ ਨਹੀਂ ਕਰਦਾ ਨਰਾਇਣ ਸਿੰਘ ਭੇਜਣ ਨੂੰ ਤੈਨੂੰ, ਉਹਨਾਂ ਕਿਹਾ ਜਾਣਾ। ਮਹਿਲ ਸੁਰਾ ਮੈਨੂੰ ਆਖਿਆ ਵੀ ਮੈਂ ਚਿੱਠੀ ਲਿਖੀ ਹੈ ਵੀ ਨਰਾਇਣ ਸਿੰਘ ਆ ਜਾ, ਤੇ ਨਰਾਇਣ ਸਿੰਘ ਹੋਰਾਂ ਨੇ ਚਿੱਠੀ ਲਿਖੀ ਇੱਕ ਤਾਂ ਜੀ ਮੈਂ ਹਵਾਈ ਜਹਾਜ਼ ਦਾ ਟਿਕਟ ਲੈ ਕੇ ਰੱਖਿਆ, ਜਦੋਂ ਕੋਈ ਗੜਬੜ ਮੱਚਣ ਲੱਗੀ ਮੈਂ ਚੜ ਕੇ ਆ ਜਾਂਗਾ। ਉਹ ਕਿਧਰੇ ਹਵਾਈ ਜਹਾਜ਼, ਕਿਧਰੇ ਕੁਛ ਜਾਣਾ ਹੀ ਨਾ ਮਿਲਿਆ ਕਈ ਸਾਲ। ਇਹ ਨਹੀਂ ਹੋ ਸਕਦਾ क्योंकि सानू हुण पता है जो कुछ लिखिया उत्थे लिखिया कि दुध दा उबाल, दुध दे वाले नूं किन्नी देर लगदी है पता मंजां नूं होया जां जिन्हां दे कोल दुध उबलदा है। असीं निशा समझदे हुंदे कि 700 मील रूस है, कोई नहीं सी जानता। 8 साल तो जदों तो पंडित जवाहर लाल नेहरू जी, कोई नहीं सी जानता भी रूस ते हिंदुस्तान दा वी कदे आपस विच तालुक होवेगा। लोग कहंदे सी जवाहर लाल ऐं हो गया, इन्हें ऐं कर दिता, होया सोई जो राम रच राखा। जो राम ने रचिया है वही होना है, दूसरा कुछ नहीं हो सकता। माई जी ने सानू आखना आधा ही हो जाएगी। ਅਸਾਂ ਸਮਝਣਾ ਵੀ 700 ਮੀਲ ਬੁਖਾਰ ਹੈ ਭੈਣੇ ਸਾਹਿਬ ਤੋਂ, ਜੇ ਬੜੇ ਚੰਗੇ ਘੋੜੇ ਹੋਣੇ ਤਾਂ ਇਹ ਮੋਟਰਾਂ ਵੀ ਨਹੀਂ ਸਨ ਵੀ 700 ਮੀਲ ਜਾਣਗੇ। ਹੁਣ 1800 ਮੀਲ ਚੱਲਣ ਵਾਲੇ ਹਵਾਈ ਜਹਾਜ਼ ਤੱਕ ਘੰਟੇ ਦੇ ਬਣ ਗਏ, ਹੁਣ 17,000 ਚੱਲਣ ਵਾਲੇ ਤਿਆਰ ਹੋ ਰਹੇ। ਹੁਕਮ ਐਸਾ ਹੈ ਕਿ ਪ੍ਰਿਥਵੀ ਨੇ ਵੀ ਬੜੀ ਸਿੰਘ ਮਿੱਟੀ ਚੁੱਕੀ ਹੈ। ਸਤਿਗੁਰਾਂ ਦੇ ਗੁਰੂਆਂ ਵਿੱਚ ਲਿਖਿਆ ਪ੍ਰਿਥਵੀ ਉੱਤੇ ਵੀ ਬੜੀ ਅਫਾਤ ਉੱਠੀ ਹੈ, ਰਾਜਿਆਂ ਪਰਜਿਆਂ ਛੋਟਿਆਂ ਵਧਿਆ ਉੱਤੇ। ਸਰਦਾਰੀ ਦਾਰ ਜੋ ਜੋ ਹਮਸੋ ਬਾਂਧੇ ਦਾਰ, ਹੁਣ ਸਰਦਾਰੀ ਵੀ ਉੱਡਣ ਲੱਗੀ ਹੋਈ ਹੈ। 30 ਮਾਹ ਤੋਂ ਵੱਧ ਜ਼ਮੀਨ ਨਹੀਂ ਕੋਈ ਰੱਖੇਗਾ। ਜੋ ਗੁਰੂ ਗੋਬਿੰਦ ਸਿੰਘ ਨੇ ਇੱਕ ਸੁੱਧ ਲਿਖੀ ਹੈ ਉਹ ਵੀ ਸੌਸਾਖੀ ਦੀ ਗਲਤ ਕਰੀ ਹੋਈ ਸੀ, ਜਿਹੜੇ ਸਾਡੇ ਪੜ੍ਹਦੇ ਸੀ ਰਾਮ ਸਿੰਘ ਉਸੇ ਨਹੀਂ ਚਿਲਦਰ ਹੈ। ਇਹ ਨਹੀਂ ਹੈ ਪਾਠ, ਪਾਠ ਹੈ ਰਾਮ ਸਿੰਘ ਉੱਚ ਨੀਚ ਚਿਲਦਰ ਹੈ। ਰਾਮ ਸਿੰਘ ਉੱਚ ਨੀਚ ਤਾਂ ਉਡਾ ਦੇਗਾ, ਅਬ ਨਹੀਂ ਇਹ ਕਰ ਸਕਦੀ ਕਰ ਇੱਕੋ ਜੀ ਪੱਧਰ। ਗੁਰੂ ਨਾਨਕ ਨੇ ਲਿਖਿਆ ਉਸ ਕਰਨੀ ਨਾਲ ਵਿੱਚ ਮਾਇਆ ਕੱਚੀ ਕਰਕੇ ਲੰਗਰ ਕੇ ਉਹ ਲਾ ਆਇਆ, ਨੰਗਾ ਭੁੱਖਾ ਆਖੀਆ ਖਾਲੀ ਕੋਈ ਨਾ ਜਾ। ਉੱਥੇ ਇਹ ਲਿਖਿਆ ਵੀ ਚਾਰ ਅੱਖਰ ਦਾ ਜਾਪ ਸਾਰੇ ਕਰਨਗੇ ਮੁਕਤ ਆਪਣੀ ਜਾਨ ਕੇ। ਕੋਈ ਛੋਟੀ ਜਿਹੀ ਗੱਲ ਨੀ, ਕੋਈ ਅੱਜ ਦੀ ਗੱਲ ਨੀ, 400-500 ਸਾਲ ਦੀ ਲਿਖੀ ਹੋਈ ਹੈ, ਗੁਰੂ ਨਾਨਕ ਦੀ ਲਿਖੀ ਹੋਈ ਹੈ। ਮੈਂ ਹੁਣ ਇਹਨਾਂ ਸ਼ਬਦਾਂ ਨਾਲ ਸਮਾਪਤ ਕਰਨਾ। ਮੇਰਾ ਖਿਆਲ ਹੈ ਕਿ ਮੇਰੀ ਗੱਲ ਦਾ ਧਿਆਨ ਰੱਖਣਗੇ। ਸਤਿਗੁਰਾਂ ਨੇ ਆਖਿਆ ਵੀ ਖਾਲਸਾ ਜੀ ਇਹ ਚਿੱਟੀ ਚਾਦਰ ਹੈ ਇਹਨੂੰ ਦਾਜ ਨਾ ਲਾਉਣਾ। ਹੁਣ ਨੌਜਵਾਨਾਂ ਦੇ ਸਿਰ ਤੇ ਚਿੱਟੀ ਚਾਦਰ ਹੈ, ਨੌਜਵਾਨ ਚਾਹੀਦਾ ਕਿ ਇਹਨਾਂ ਹੋਰ ਇਹਨੂੰ ਦੂਣੀ ਪੀਣੀ ਧੋ ਕੇ ਖੂਹ ਵਿੱਚ ਲਾਉਣ। ਸਤਿਗੁਰਾਂ ਦੇ ਆਉਂਦਿਆਂ ਨੂੰ ਜਦੋਂ ਅਸੀਂ ਸਾਹਮਣੇ ਹੋਈਏ ਤੇ ਅੱਗੇ ਖੜੇ ਹੋਣ ਤੇ ਇਹਨਾਂ ਦੇ ਸਿਰਾਂ ਉੱਤੇ ਉਹਨਾਂ ਨੇ ਹੱਥ ਟੇਕਣ ਵੀ ਸ਼ਾਲਾ ਜੇ ਬੱਚੇ। ਮੈਂ ਇੰਨੀ ਕਹਿ ਕੇ ਹੁਣ ਸਮਾਪਤ ਕਰਦਾ। ਸਤਿ ਸ੍ਰੀ ਅਕਾਲ। ਕਿਸ ਤਰ੍ਹਾਂ ਕਰਨੀ ਹੈ? ਕੋਈ ਕਹਿੰਦੇ ਪਿੱਤੂ ਲੈ ਕੇ ਲੱਗੇ, ਕੋਈ ਕਹਿੰਦੇ ਨੇ ਇੱਥੇ ਲੱਗੇ ਪੰਡਿਤ ਜੀ ਦਾ। ਮੇਰੀ ਕੋਈ ਰਜਾ ਨਹੀਂ, ਜਿਸ ਤਰ੍ਹਾਂ ਤੁਹਾਨੂੰ ਚੰਗੀ ਲੱਗਦੀ ਹੈ ਕਰੋ। ਕੁਛ ਸਰੀਰ ਹੈ ਕਹਿੰਦੇ ਨੇ ਕਿ ਉੱਥੇ ਬੋ ਆਉਂਦੀ ਹੈ, ਲੋਕ ਕੋਲ ਮੰਜੇ ਡਾ ਕੇ ਬੈਠੇ ਰਹਿੰਦੇ। ਇਹ ਹੁਣ ਸਾਨੂੰ ਨੀ ਪਤਾ ਵੀ ਇਹ ਸੱਚ ਹੈ ਕਿ ਝੂਠ ਹੈ, ਤੁਸੀਂ ਜਾਣੋ ਉੱਥੋਂ ਆਏ ਜਾਂ ਇੱਥੋਂ ਆਏ। ਇਸ ਗੱਲ ਦਾ ਤੁਹਾਨੂੰ ਪਤਾ ਹੈ ਕਿਉਂਕਿ ਜਵਾਨ ਦੇ ਕੋਲ ਇਹ ਗੱਲ ਸੋਭਦੀ ਨਹੀਂ ਹੋਈ, ਗੁਰਬਾਣੀ ਹੈ। ਜੇ ਹੈ ਤੇ ਫਿਰ ਨਹੀਂ ਹੋਣਾ ਚਾਹੀਦਾ, ਜੇ ਨਹੀਂ ਤੇ ਲਾ ਲਓ ਜਿੱਥੇ ਮਰਜ਼ੀ ਹੈ। ਸਾਨੂੰ ਕੋਈ ਰੁਕਾਵਟ ਨਹੀਂ, ਪੰਡਿਤ ਨੂੰ ਕੋਈ ਰੁਕਾਵਟ ਨਹੀਂ ਵੀ ਉੱਥੇ ਨਹੀਂ ਜਾਣਾ ਜਾਂ ਇੱਥੇ ਜਾਣਾ। ਇਸ ਤਰ੍ਹਾਂ ਤੁਹਾਡੀ ਰਜਾ ਹੈ ਉਹ ਗੱਲ ਦੱਸ ਦਈਏ। ਮੈਂ ਹੁਣ ਇਹੀ ਗੱਲ ਕਹਿ ਦਿੰਦਾ ਵੀ ਪੰਡਿਤ ਜੀ ਦੁਹਾਨ ਲਾਓ ਵੀ ਜਾਏ, ਜਿੱਥੇ ਲਾਓ ਉੱਥੇ ਸਾਹ ਸੰਗਤ ਸੁਣੇ ਬੈਠੇ। ਮੇਰੀ ਅਰਜ਼ ਹੈ ਵੀ ਸਾਹ ਸੰਗਤ ਕਿਰਪਾ ਕਰੇ, ਬਸੰਤ ਦਾ ਦਿਨ ਮਨਾਉਣਾ, ਪ੍ਰਕਾਸ਼ ਉਤਸਵ ਦਾ ਦੀਵਾਰਾ ਲਾਉਣ, ਰਲ ਮਿਲ ਕੇ ਭਾਈ ਖਜਾਨ ਸੁਰੀ ਵੀ ਵਿੱਚ ਆ ਜਾਣਗੇ, ਬੈਠਣ ਦੇ ਵਿੱਚ ਦਰਸ਼ਨ ਸੁਰੀ ਵੀ ਦਰਸ਼ਨ ਦੇਣਗੇ ਤੇ ਵਰ ਲੱਗ ਜਾਏ ਹਮਲ ਵਾਲੇ ਸਰੀਰ ਸੂਰੀ ਨਿਕਲਣ ਲੱਗੇ ਹਮਲ ਕਰਨਾ ਸ਼ੁਰੂ ਕਰ। ਫਿਰ ਕੋਈ ਸੱਜਣ ਜਿਹੜੇ ਬਾਹਰੋਂ ਆਏ ਜਾਂ ਆਪਣੇ ਆਲਮ ਜੀ ਕਿਰਪਾ ਕਰਨਗੇ, ਕੁਛ ਜਿਹੜੇ ਹੋਰ ਸੱਜਣ ਹੋਣ ਪਹਿਲੇ ਬੋਲ ਲੈਣ ਫਿਰ ਆਲਮ ਜੀ ਮਗਰੋਂ ਕਿਰਪਾ ਕਰਨਗੇ। ਉਸ ਤੋਂ ਬਾਅਦ ਪਾਠਾਂ ਦੇ ਭੋਗ ਪਏਗੇ। ਪ੍ਰਕਾਸ਼ ਉਤਸਵ ਦਾ ਜਿਹੜਾ ਹੈ ਸਾਡਾ ਪਰਬ, ਉਸ ਨੂੰ ਅਸੀਂ ਸਮਾਪਤ ਕਰਾਂਗੇ। ਉਸ ਤੋਂ ਬਾਅਦ ਫੇਰ ਵੀ ਕਰ ਲੂ, ਸ਼ਾਮ ਨੂੰ ਦੀਵਾਨ ਲੱਗੂ, ਪਰਸੋਂ ਵੀ ਲੱਗੂ, ਸ਼ਾਇਦ ਚੌਥੇ ਤੱਕ ਵੀ ਹੈ। ਸ਼ਨੀਚਰ ਵਾਰ ਤੇ ਐਤਵਾਰ ਸਵੇਰੇ ਜਾਣਾ ਤੇ ਕੱਲ ਨੂੰ ਆਲਮ ਜੀ ਸਵੇਰੇ ਲੈਕਚਰ ਕਰਨਗੇ, ਪੰਡਿਤ ਜੀ ਕੱਲ ਸ਼ਾਮ ਨੂੰ ਫੇਰ ਦੀਵਾਨ ਲਾਉਣਗੇ, ਪਰਸੋਂ ਨੂੰ ਫੇਰ ਆਲਮ ਜੀ ਲਾਉਣਗੇ, ਚੌਥੇ ਨੂੰ ਫੇਰ ਪੰਡਿਤ ਜੀ ਲਾਉਣਗੇ। ਇਸ ਤਰ੍ਹਾਂ ਹੀ ਕਾਰਜ ਪਾਇਆ ਰਹੇਗਾ। ਸਾਹ ਸੰਗਤ ਹੈ ਜਿੰਨਾ ਚਿਰ ਉਹ ਇਹ ਵਿਦਵਾਨ ਜਿੱਥੇ ਇਹਨਾਂ ਦੀ ਰਜਾ ਹੋਵੇ ਸਾਧ ਸੰਗਤ ਦੀ ਉੱਥੇ ਲੱਗ ਜਾਏ, ਉਹ ਨਿਤਨੇ ਹੋਣ ਸੜਕੇ ਉੱਥੇ ਦਰਸ਼ਨ ਦਿਓ।